ਸਦ ਬਲਿਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ ਜਿਹੜੇ ਰੱਬ ਦੀ ਕਥਾ ਸਰਵਣ ਕਰਦੇ ਗੁਰਬਾਣੀ ਦੀ ਕਥਾ ਨਿਰੋਲ ਨਿਰਗੁਣ ਬ੍ਰਹਮ ਦੀ ਕਥਾ ਹੈ, ਇਤਿਹਾਸ ਦੀ ਕਥਾ ਸਰਗੁਣ ਬ੍ਰਹਮ ਦੀ ਕਥਾ ਹੈ। ਇਹ ਪਰਮੇਸ਼ਰ ਦੀ ਕਥਾ ਹੀ ਹੈ ਦੋ ਰੂਪ ਵਿੱਚ। ਸਦ ਬਲਿਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ। ਸੰਸਾਰ ਦੇ ਅਹੁਦੇਦਾਰ ਨੂੰ, ਸੰਸਾਰ ਦੇ ਧਾਰਮਿਕ ਜਾਂ ਰਾਜਨੀਤਿਕ ਜਿਹੜਾ ਆਗੂ ਹੈ ਉਸ ਨੂੰ ਪ੍ਰਧਾਨ ਕਿਹਾ ਜਾਂਦਾ ਹੈ, ਮੁਖੀ ਕਿਹਾ ਜਾਂਦਾ ਹੈ। ਤੇ ਇੱਧਰ ਮੁਖੀ ਸੰਸਾਰਕ ਅਹੁਦੇਦਾਰ ਨੂੰ ਵੀ ਕਿਹਾ ਜਾਂਦਾ ਗੁਰਮਤ ਵਿੱਚ। ਭਾਵੇਂ ਦੇਸ਼ ਦਾ ਰਾਸ਼ਟਰਪਤੀ ਹੈ, ਭਾਵੇਂ ਪ੍ਰਧਾਨ ਮੰਤਰੀ ਹੈ, ਗੁਰਬਾਣੀ ਦੀ ਕਸਬੱਟੀ ਦੇ ਉੱਤੇ ਪ੍ਰਧਾਨ ਕੌਣ ਹੈ? ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਰਿਆਂ ਪੁਰਸ਼ਾਂ ਵਿੱਚ ਉਹ ਪੁਰਸ਼ ਪ੍ਰਧਾਨ ਹੈ। ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਜਿਹਦਾ ਸਾਧ ਸੰਗਤ ਕਰਦਿਆਂ ਅਭਿਮਾਨ ਮਿਟ ਗਿਆ ਤੇ ਉਹ ਪ੍ਰਧਾਨ ਹੋ ਗਿਆ। ਉਹਨੂੰ ਭਾਵੇਂ ਉਹਦੇ ਪਰਿਵਾਰ ਦੇ ਜੀ ਵੀ ਪ੍ਰਧਾਨ ਨਾ ਮੰਨਣ, ਪਰ ਉਹ ਸੱਚਖੰਡ ਵਿੱਚ ਪ੍ਰਧਾਨ ਪ੍ਰਵਾਨਿਆ ਗਿਆ, ਉਹ ਮੁਖੀ ਗਣਿਆ ਗਿਆ, ਕਿਉਂਕਿ ਅਭਿਮਾਨ ਮਿਟਾ ਦਿੱਤਾ ਉਸਨੇ। ਪੂਰੇ ਤੇ ਪ੍ਰਧਾਨ ਜਵਾਬ ਹੈ ਪ੍ਰਭ ਮੱਥਾ, ਇਹ ਗੁਰੂ ਨਾਨਕ ਦੀ ਜੋ ਗੱਦੀ ਹੈ, ਇਹ ਪ੍ਰਭੂ ਦੀ ਪਰਮੇਸ਼ਰ ਦੀ ਆਪਣੀ ਗੁਰਤਾ ਗੱਦੀ ਹੈ। ਸੰਸਾਰ ਦੇ ਲੋਕਾਂ ਦਾ ਗੁਰੂ ਬਣਾਇਆ ਦਾ ਨਹੀਂ ਹੈ, ਇਹ ਦਰਗਾਹੀ ਗੁਰੂ ਹੈ, ਸੰਸਾਰੀ ਗੁਰੂ ਨਹੀਂ ਹੈ। ਇਸ ਗੁਰੂ ਨੇ ਉੱਥੇ ਰਕਸ਼ਾ ਕਰਨੀ ਹੈ ਜਿੱਥੇ ਸਾਡੇ ਸਰੀਰ ਜਾਂ ਸਰੀਰ ਦਾ ਕੋਈ ਵੀ ਸੰਬੰਧੀ ਪਹੁੰਚ ਨਹੀਂ ਰੱਖਦਾ, ਗੁਰੂ ਦੀ ਉੱਥੇ ਪਹੁੰਚ ਹੈ। ਜਿਸ ਗੁਰੂ ਦਾ ਕਿਹਾ ਹੋਇਆ ਜਾਂ ਕਾ ਕਹਿਆ ਦਰਗਾਹ ਚੱਲੇ, ਜਿਹਦੇ ਅੰਮ੍ਰਿਤ ਬੋਲ ਕਹੇ ਹੋਏ ਦਰਗਾਹ ਵਿੱਚ ਪ੍ਰਵਾਨੇ ਜਾਂਦੇ। ਸਦ ਬਲਿਹਾਰੀ ਤਿੰਨਾਂ ਜੋ ਸੁਣ ਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਬ ਹੈ ਪ੍ਰਭ ਮੱਥਾ। ਉਹ ਪ੍ਰਧਾਨ ਮੁਖੀ ਨੇ ਜਿਹੜੇ ਪ੍ਰਭੂ ਨੂੰ ਨਮਸਕਾਰ ਕਰਦੇ ਆ, ਜਿਹਨਾਂ ਦਾ ਮੱਥਾ ਬੁੱਤ ਪ੍ਰਸਤੀ ਪੱਥਰਾਂ ਦੇ ਅੱਗੇ ਨਹੀਂ, ਪਖੰਡ ਦੇ ਅੱਗੇ ਨਹੀਂ ਝੁਕਦਾ, ਸੱਚ ਦੇ ਅੱਗੇ ਝੁਕਦਾ ਹੈ। ਸਤਪੁਰਸ਼ਾਂ ਦਾ ਸਿਮਰਨ ਕਰਨ ਵਾਲਿਆਂ ਦਾ ਸਤਿਕਾਰ ਕਰਨਾ ਗੁਰਮਤ ਵਿਰੋਧੀ ਨਹੀਂ ਹੈ। ਪਖੰਡ ਦੇ ਅੱਗੇ ਨਿਭਣਾ ਇਹਦੀ ਆਗਿਆ ਵੀ ਨਹੀਂ। ਦੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ, ਨਰਕਾਂ ਦੇ ਕੀੜੇ ਜੋ ਹਨ ਜਿਹਨਾਂ ਨੂੰ ਕਿਹਾ ਉਹ ਹਰ ਕੇ ਸੰਤ ਨਾ ਆਕੀ ਹੈ, ਬਾਨਾਰਸ ਕੇ ਠੱਗ, ਉਹਨਾਂ ਤੋਂ ਸੁਚੇਤ ਰਹਿਣ ਦੀ ਵੀ ਲੋੜ ਹੈ। ਬੜੇ ਅਜੀਬ ਅਜੀਬ ਤਰੀਕਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਜੋੜ ਕੇ ਆਪਣੇ ਨਾਲ ਜੋੜਨ ਦੀ ਪ੍ਰਕਿਰਿਆ ਬੜੀ ਜ਼ੋਰਾਂ ਤੇ ਚੱਲੀ ਹੋਈ ਹੈ। ਅਫਸੋਸ ਦੀ ਬਾਤ ਤਾਂ ਉਦੋਂ ਹੁੰਦੀ ਹੈ ਜਦੋਂ ਆਪਣੇ ਕਹਾਉਣ ਨਾਲ ਕਹਾਉਣ ਵਾਲੇ ਗੁਰਮਤ ਦਾ ਲਿਬਾਸ ਪਹਿਨਣ ਵਾਲੇ ਉਹਨਾਂ ਦੇ ਅੰਦਰ ਵੀ ਆਪਣੀ ਹੀ ਸ਼ਖਸੀ ਪੂਜਾ ਦਾ ਲਾਲਚ ਹੋਵੇ। ਇਸ ਲਾਲਚ ਵਿੱਚ ਆ ਕੇ ਪਾਪ ਹੀ ਨਹੀਂ ਹੋਰ ਪਾਪ ਕਰ ਬੈਠਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਹੀ ਜੋੜ ਲੈਣਾ, ਇਹ ਗੁਰਮਤ ਵਿਰੋਧੀ ਬਾਤ ਹੈ। ਸਦ ਬਲਿਹਾਰੀ ਤਿੰਨਾਂ ਜੋ ਸੁਣ ਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਬ ਹੈ ਪ੍ਰਭ ਮੱਥਾ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟਿਕਦਾ ਹੈ ਉਹ ਪ੍ਰਧਾਨ ਮੁਖੀ। ਹਰ ਜਸ ਲਿਖੇ ਬੇਅੰਤ ਸੁਖ ਹੀ ਸੇ ਹੱਥਾ। ਪੁਰਾਣੇ ਸਮੇਂ ਵਿੱਚ ਜਦੋਂ ਪ੍ਰੈਸਾ ਨਹੀਂ ਸੀ, ਕੋਈ ਲਿਖਾਈ ਦਾ ਸਾਧਨ ਨਹੀਂ ਸੀ, ਉਦੋਂ ਸਿੱਖ ਦੇ ਵਿੱਚ ਭਾਵਨਾ ਸੀ ਕਿ ਮੈਂ ਵੱਧ ਤੋਂ ਵੱਧ ਗੁਰਬਾਣੀ ਲਿਖ ਕੇ ਗੁਰਬਾਣੀ ਦੇ ਗੁਟਕੇ, ਪੰਜ ਗ੍ਰੰਥੀਆਂ, 22 ਵਾਰਾਂ, ਭਗਤ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਇਹ ਲਿਖ ਕੇ, ਸ਼ਬਦ ਲਿਖ ਕੇ, ਆਸਾ ਦੀ ਵਾਰ ਕੋਈ 12 ਮਹਾਂ, ਇਹ ਸਿੱਖ ਹੱਥੀ ਲਿਖ ਕੇ ਅੱਗੇ ਤੋਂ ਅੱਗੇ ਵੰਡਿਆ ਕਰਦੇ। ਫਿਰ ਉਸ ਮਿਹਨਤ ਦਾ ਪੈਸਾ ਨਹੀਂ ਸੀ ਲੈਂਦੇ। ਅੱਜ ਸਿੱਖ ਦੇ ਕੋਲ ਸਾਧਨ ਹੋ ਗਏ, ਫਿਰ ਵੀ ਅੱਜ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਤਿਉਲਾ ਦੁਕਾਨਾਂ ਤੇ ਮੁੱਲ ਪੈਣ ਤੋਂ ਹਟਾ ਨਹੀਂ ਸਕੇ। ਸਾਡੇ ਧਨੀ ਕਹਾਉਣ ਨੂੰ, ਪੈਸੇ ਵਾਲੇ ਕਹਾਉਣ ਨੂੰ ਇੱਕ ਲੱਜਾ ਦਾ ਕਾਰਨ ਬਣਿਆ ਹੋਇਆ। ਜਿੰਨੀ ਦੇਰ ਤੱਕ ਮਾਰਕੀਟ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁੱਲ ਪੈ ਰਿਹਾ ਹੈ, ਜੀਵਨ ਸਾਡਾ ਕੋਈ ਸਫਲਾ ਨਹੀਂ ਹੈ। ਔਰ ਇੱਕ ਦੇ ਕਿਸੇ ਦੇ ਕਰਨ ਵਾਲਾ ਕਾਰਜ ਵੀ ਨਹੀਂ, ਸਮੁੱਚੇ ਪੰਥ ਦੇ ਕਰਨ ਵਾਲਾ ਹੈ। ਪੈਸਾ ਬੇਲੋੜਾ ਬਹਾਉਣ ਦਾ ਸਾਨੂੰ ਬੜਾ ਚਾਅ ਹੈ। ਛੋਟੀ ਛੋਟੀ ਗੱਲ ਪਿੱਛੇ ਲੜਾਈਆਂ ਕਰਕੇ ਵਕੀਲਾਂ ਨੂੰ ਲੱਖਾਂ ਕਰੋੜਾਂ ਖਰਚ ਸਕਦੇ ਹਾਂ, ਪਰ ਗੁਰਬਾਣੀ ਦੇ ਪ੍ਰਚਾਰ ਵਾਸਤੇ ਉਹ ਔਖੀ ਬਾਤ। ਇਹਨਾਂ ਗੱਲਾਂ ਨੇ ਸਾਨੂੰ ਅਪਰਾਧੀ ਬਣਾ ਦੇਣਾ। ਇੱਕ ਦਿਨ ਸਾਨੂੰ ਜਵਾਬ ਦੇਣਾ ਪਏਗਾ, ਕਿੱਥੇ ਉੱਥੇ ਸੱਚੀ ਹੀ ਸੱਚ ਨਿਬੜਿਆ, ਚੁਣਬਖ ਕੱਢੇ ਜਜਮਾ ਲਿਆ। ਸਿੱਖ ਦੇ ਵਿੱਚ ਉਦੋਂ ਏਡੀ ਭਾਵਨਾ ਸੀ, ਫਿਰ ਲਿਖਣਾ ਲੈਣਾ ਕੁਛ ਨਹੀਂ। ਸਿੱਖ ਇੱਕੋ ਹੀ ਗੱਲ ਦਾ ਦ੍ਰਿੜ ਸੀ, ਕਹਿੰਦਾ ਮੇਰੇ ਗੁਰੂ ਦਾ ਬਚਨ ਹੈ, ਤਿਰਗ ਤਿਨਾਂ ਦਾ ਜੀਵਿਆ ਜੇ ਲਿਖ ਲਿਖ ਵੇ ਚੈਨਾ। ਉਹ ਕਹਿੰਦਾ ਤਰਕਾਰ ਹੈ। ਸਿੱਖ ਕਦੇ ਆਨੰਦ ਕਾਰਜ ਦੇ ਪੈਸੇ ਨਹੀਂ ਸੀ ਲੈਂਦਾ, ਹੁਣ ਤਾਂ ਰੇਟ ਵਧੇ ਹੋਏ। ਹਰ ਥਾਂ ਤੇ ਸ਼੍ਰੋਮਣੀ ਕਮੇਟੀ ਦੇ ਵੀ, ਲੋਕਲ ਕਮੇਟੀਆਂ ਦੇ ਵੀ, ਸਾਰੀ ਜਗ੍ਹਾ ਹੈ। ਸਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਏਤ ਤਾਨ ਖਾਦੇ ਤੇਰਾ ਜਨਮ ਗਇਆ। ਭੁੱਲ ਗਈਆਂ ਗੱਲਾਂ ਸਾਨੂੰ, ਅੱਜ ਇਹ ਸਾਡੇ ਜੀਵਨ ਤੋਂ ਦੂਰ ਹੋ ਗਈਆਂ। ਸੱਚਾਈ ਦੀ ਤਾਸੀਰ ਕੌੜੀ ਹੋਣ ਕਰਕੇ ਸੱਚ ਬੋਲਣ ਤੇ ਪਾਬੰਦੀਆਂ ਲੱਗ ਜਾਂਦੀਆਂ ਨੇ ਕਈ ਵਾਰ, ਪਰ ਸੱਚ ਨਾਲ ਜੁੜੇ ਹੋਏ ਆਪਣਾ ਰਾਹ ਕਦੀ ਨਹੀਂ ਬਦਲਦੇ ਹੁੰਦੇ। ਉਹ ਕਦੇ ਕਿਸੇ ਕਿਸਮ ਦਾ ਲੋਕਾਂ ਦੇ ਸਤਿਕਾਰ ਦਾ ਜਾਂ ਲੋਕਾਂ ਦੀ ਦਿੱਤੀ ਮਾਇਆ ਦਾ ਕਦੇ ਕੋਈ ਪਰਵਾਹ ਨਹੀਂ ਕਰਿਆ ਕਰਦੇ। ਉਹਨਾਂ ਦਾ ਧਰਮ ਕੇਵਲ ਜੋ ਹੈ ਸੱਚ ਬੋਲਣਾ, ਦਵੈਸ਼ ਵਿੱਚ ਆ ਕੇ ਬੋਲਣਾ ਗੁਰੂ ਦੀ ਹਜ਼ੂਰੀ ਵਿੱਚ, ਇਹ ਵੀ ਧਰਮ ਨਹੀਂ ਹੈ। ਕਿਸੇ ਦੇ ਪੱਖ ਵਿੱਚ ਆ ਕੇ ਬੋਲਣਾ, ਕਿਸੇ ਦੇ ਕਹਿਣ ਤੋਂ ਬੋਲਣਾ, ਇਹ ਧਰਮ ਨਹੀਂ ਹੈ ਬੁਲਾਰੇ ਦਾ। ਜੋ ਸੱਚਾਈ ਹੈ ਉਹ ਕਹੇ। ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹਾਂ ਜਿਹਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸਾਹਮਣੇ ਖੜ ਕੇ ਕਹਿਤਾ ਸੀ, ਤੂੰ ਬਾਬਰ ਨਹੀਂ, ਤੈਨੂੰ ਲੋਕੀ ਐਵੇਂ ਬਾਬਰ ਕਹਿੰਦੇ ਨੇ, ਤੂੰ ਜ਼ਾਬਰ ਹੈ, ਜ਼ਾਬਰ। ਜੇਲ੍ਹ ਚ ਜਾਣਾ ਪਿਆ ਭਾਵੇਂ ਸੱਚ ਬੋਲਣ ਤੋਂ, ਪਰ ਸੱਚ ਬੋਲੇ ਤੋਂ ਗੁਰੂ ਸਾਹਿਬ ਦੀ ਪਿੱਛੇ ਨਹੀਂ ਆਦੇ। ਸਦ ਬਲਿਹਾਰੀ ਤਿਨਾਂ ਜੋ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਭ ਮਥਾ, ਹਰ ਜਸ ਲਿਖੇ ਬੇਅੰਤ ਸੋਹੀ ਸੇ ਹੱਥਾ, ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ। ਜਿਹੜੇ ਚਰਨ ਗੁਰੂ ਦਰਬਾਰ ਨੂੰ ਚੱਲ ਕੇ ਆਉਣ, ਪਵਿੱਤਰਾਂ ਤੋਂ ਪਵਿੱਤਰ ਹਨ ਚਰਨ। ਸੰਤਾਂ ਸੰਗ ਨਿਧਾਨ, ਸਗਲਾ ਦੁੱਖ ਨੱਥਾ, ਸਾਰੇ ਦੁੱਖ ਦੂਰ ਹੁੰਦੇ ਹੈ। ਸੋ ਆਓ ਇਤਿਹਾਸ ਦੀ ਕਥਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਗਾਥਾ ਆਪ ਜੀ ਸੁਣ ਚੁੱਕੇ ਹੋ, ਕਾਜੀ ਕ੍ਰੋਧਿਤ ਹੋ ਕਰਕੇ ਵਾਪਸ ਚਲਾ ਗਿਆ, 10,000 ਕਹਿਣ ਤੋਂ ਵੀ ਪੈਸੇ ਨਹੀਂ ਲਏ। ਦਵੈਸ਼ ਹੈ ਮਨ ਵਿੱਚ, ਇਹ ਨਹੀਂ ਵੀ ਪੈਸੇ ਨਹੀਂ ਲੈਣੇ ਚਾਹੁੰਦਾ, ਲੈਣੇ ਚਾਹੁੰਦਾ ਪਰ ਗਲਤ ਤਰੀਕੇ ਨਾਲ। ਉਹ ਅਹੰਕਾਰ ਦੇ ਵਿੱਚ ਹੋਮੀ ਦੇ ਕਿਸੇ ਕਾਰਜ ਦੀ ਸਿੱਧੀ ਵਾਸਤੇ ਲਾਹੌਰ ਨੂੰ ਗਿਆ, ਪੈਸੇ ਤਾਂ ਮਿਲਦੇ ਨਹੀਂ ਸੀ ਉੱਥੇ। ਇਹ ਨਹੀਂ ਵੀ ਪੈਸੇ ਲੈਣ ਵਾਸਤੇ ਵਾਪਸ ਆ ਰਿਹਾ, ਨਹੀਂ, ਰੱਜ ਕੇ ਗੁਰੂ ਦਾ ਅਪਮਾਨ ਕਰਨ ਵਾਸਤੇ ਉਹ ਇੱਕ ਸਕੀਮ ਬਣਾ ਰਿਹਾ। ਪੈਸਿਆਂ ਦਾ ਤਾਂ ਇੱਕ ਬਹਾਨਾ ਹੈ ਕਿ ਇਸ ਬਹਾਨੇ ਲਾਹੌਰ ਤੋਂ ਫੌਜ ਚੜਾਏਗੀ ਮੇਰੇ ਨਾਲ, ਇਹ ਮਨ ਦੇ ਵਿੱਚ ਦਵੈਸ਼ ਹੈ। ਪਰ ਇਹ ਉਦੋਂ ਸਾਰਾ ਕੁਛ ਤਹਿਸ ਨਹਿਸ ਹੋ ਗਿਆ ਜਦੋਂ ਇਹ ਪੱਗ ਲਾਹ ਕੇ ਪੁਕਾਰਿਆ, ਰੋ ਰੋ ਕੇ ਇਹਨੇ ਪੁਕਾਰ ਕੀਤੀ, ਅੱਧੀ ਗੱਲ ਸ਼ਾਹਜਹਾਂ ਨੂੰ ਸਮਝ ਆਈ, ਅੱਧੀ ਨਾ ਆਈ। ਤੇ ਉਹ ਗਾਹਾਂ ਕਿਸੇ ਹੋਰ ਨਾਲ ਲੜ ਰਿਹਾ ਸੀ ਉਸ ਵੇਲੇ। ਉਹਦਾ ਮੂਡ ਬੜਾ ਖਰਾਬ ਸੀ। ਉਹਨੇ ਇਹਦੀ ਗੱਲ ਸੁਣੀ ਨਾ ਧਿਆਨ ਨਾਲ। ਪੱਗ ਲਾਉਣ ਤੋਂ ਫੇਰ ਧਿਆਨ ਇੱਧਰ ਦਿੱਤਾ ਤੇ ਵਜ਼ੀਰ ਖਾਨ ਨੇ ਜਿਹਦਾ ਜਲੋਧਰ ਦਾ ਰੋਗ ਹਟਿਆ ਸੀ ਉਹਨੇ ਕਿਹਾ, ਹਜ਼ੂਰ ਮੈਂ ਦੱਸਦਾ ਕੀ ਬਾਤ। ਸਾਰੀ ਵਾਰ ਤੱਕ ਇਹ ਸੁਣਾਈ। ਤੁਹਾਡੇ ਵੱਡਿਆਂ ਨੂੰ ਜੀਵਨ ਦਾਨ ਦੇਣ ਵਾਲੇ ਇਹ ਗੁਰੂ ਹਰਗੋਬਿੰਦ ਸਾਹਿਬ ਨਾ, ਬੇਈਬਾਨੇ ਨਾਲ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਸੀ। ਤੇਰੇ ਪਿਤਾ ਨੂੰ ਦੋ ਸ਼ੇਰ ਛਾਤੀ ਤੇ ਚੜ ਕੇ ਪਾੜਨ ਲੱਗੇ ਸੀ। ਜਦੋਂ ਹਰਗੋਬਿੰਦ ਦਾ ਨਾਮ ਲਿਆ ਗੁਰੂ ਸਾਹਿਬ ਦਾ, ਉਦੋਂ ਸ਼ੇਰਾਂ ਦਾ ਛੁਟਕਾਰਾ ਹੋਇਆ ਸੀ। ਜਿਨ੍ਹਾਂ ਦਾ ਨਾਮ ਲੈਣ ਤੋਂ ਜਹਾਂਗੀਰ ਬਾਦਸ਼ਾਹ ਦੀ ਜਾਨ ਬਖਸ਼ੀ ਗਈ, ਤੁਹਾਡੇ ਵੱਡਿਆਂ ਦੀ, ਤੁਹਾਡੇ ਪਿਤਾ ਦੀ, ਇਹ ਮੂਰਖ ਖੁਦ ਤੇ ਪੁਕਾਰ ਕਰਦਾ। ਗਲਤੀ ਇਹਦੇ ਵਿੱਚ ਹੈ। ਗਲਤੀ ਦਾ ਸਾਰ ਜਿਹੜਾ ਹੈ ਉਹ ਮੈਂ ਇਸ ਅਧਿਆਇ ਦੀ ਸਮਾਪਤੀ ਤੇ ਕਹਿਣਾ ਚਾਹੁੰਦਾ। ਇਹਦੇ ਚ ਕੁਛ ਵਿਸ਼ੇਸ਼ ਗੱਲਾਂ ਨੂੰ ਹੋਰ, ਤਾਂ ਕਿ ਆਪ ਸਰੋਤੇ ਜਨਾਂ ਨੂੰ ਵੀ ਇਸ ਬਾਤ ਦਾ ਪਤਾ ਚੱਲ ਜਾਏ। ਨਹੀਂ ਕੋਲੋਂ ਬਾਤ ਕਹੀ ਵੀ ਜੋ ਮੈਂ ਤਿੰਨ ਚਾਰ ਦਿਨਾਂ ਤੋਂ ਪਿੱਛੇ ਤੋਂ ਇਸ ਅਧਿਆਇ ਵਿੱਚ ਕਹਿੰਦਾ ਆਇਆ ਕਿ ਇਹ ਲੜਕੀ ਹਿੰਦੂਆਂ ਦੀ ਸੀ। ਕਈ ਵਾਰ ਐਸਾ ਹੁੰਦਾ ਕਿ ਕੋਈ ਐਸਾ ਸੋਚੀ ਵੀ ਸ਼ਾਇਦ ਬਨੌਤੀ ਗੱਲ ਕਰਕੇ ਹਰੀ ਸਿੰਘ ਨੇ ਆਪਣੇ ਕੋਲੋਂ ਬਣਾ ਦਿੱਤੀ। ਬਾਤ ਉਹੀ ਕਹੀ ਜਾਏ ਸਟੇਜ ਤੇ ਜਿਹਦਾ ਕੋਈ ਪਰੂਫ ਹੋਵੇ। ਜੇ ਮੇਰੇ ਕੋਲ ਪਰੂਫ ਨਹੀਂ ਤਾਂ ਕਹਿਣਾ ਵੀ ਗਲਤ ਹੈ। ਕੁਛ ਤਾਂ ਪਰੂਫ ਚਾਹੀਦਾ। ਉਹ ਮੈਂ ਬਾਅਦ ਜਦੋਂ ਅਧਿਆਸ ਸਮਾਪਤ ਹੋਊਗਾ ਉਸ ਵੇਲੇ ਮੈਂ ਸਾਰੀ ਗੱਲ ਚੰਦ ਮਿੰਟਾਂ ਦੇ ਵਿੱਚ, ਕਿਉਂਕਿ ਉਸ ਤੋਂ ਬਾਅਦ ਅਧਿਆਸ ਜਿਹੜਾ ਅੱਗੇ ਹੋਰ ਸ਼ੁਰੂ ਹੋ ਜਾਣਾ ਮਹਾਰਾਜ ਦੇ ਦੂਸਰੇ ਵਿਆਹ ਦਾ ਅਧਿਆਸ, ਉਹਦੇ ਚ ਫਿਰ ਅਖੀਰ ਵਿੱਚ ਜਿਹੜੇ ਜਾ ਕੇ ਕਿਤੇ ਜਦੋਂ ਕੌਲਾਂ ਦੀ ਮੌਤ ਹੁੰਦੀ ਹੈ ਉਸ ਵਾਲੀ ਥੋੜੀ ਜਿਹੀ ਇਤਿਹਾਸ ਦੀ ਲੜੀ ਸ਼ੇਰੇ ਦੇ ਨਾਲ ਜੁੜੇਗੀ। ਕੌਲਾਂ ਦੇ ਜੀਵਨ ਦੀ ਕਹਾਣੀ ਤੇ ਕੌਲਾਂ ਦੇ ਅੰਤ ਦੀ ਕਹਾਣੀ, ਕੌਲਾਂ ਦੇ ਨਾਮ ਦੀ ਬਾਤ, ਇਹ ਬੜੀਆਂ ਅਹਿਮ ਗੱਲਾਂ ਨੇ। ਇਹਦਾ ਨਾਮ ਕੌਲਾਂ ਕਿਉਂ ਪਿਆ? ਕਿਉਂਕਿ ਕੌਲਾਂ ਤਾਂ ਮੁਸਲਮਾਨ ਨਾਮਾਂ ਦੇ ਨਾਲ ਮਿਲਦਾ ਨਾਮ ਹੈ ਕੁਛ। ਇਹਦਾ ਨਾਮ ਜਿਸ ਵੇਲੇ ਹਿੰਦੂ ਘਰਾਣੇ ਵਿੱਚ ਜੰਮੀ ਸੀ ਉਦੋਂ ਇਹਦਾ ਨਾਮ ਹੋਰ ਸੀ। ਮੈਂ ਉਹ ਵੀ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਇਹਦਾ ਨਾਮ ਕੀ ਸੀ ਉਸ ਵੇਲੇ। ਹਿੰਦੂ ਘਰਾਣੇ ਤੋਂ ਉੱਠ ਕੇ ਇਸਲਾਮ ਧਾਰਨ ਕਰਨ ਤੱਕ ਦਾ ਇਹਦਾ ਇੱਕ ਵੱਖਰਾ ਦੁੱਖ ਭਰਿਆ ਇਤਿਹਾਸ ਹੈ। ਗੁਰੂ ਕਹਿ ਰਹੇ ਹੋ ਕਾਜੀ ਦੇ ਘਰ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਜਾਣ ਦਾ, ਗੁਰੂ ਸ਼ਰਨ ਆਉਣ ਦਾ ਇਤਿਹਾਸ ਤਾਂ ਸੀ ਇੱਕ ਦੁਖਿਆਰੀ ਦੇ ਗੁਰੂ ਸ਼ਰਨ ਆਉਣ ਦਾ, ਪਰ ਇਤਿਹਾਸ ਦੇ ਪੰਨੇ ਵਿਗਾੜੇ ਕਿਹੜੇ ਤਰੀਕੇ ਨਾਲ ਗਏ ਨੇ, ਜਿਹਨਾਂ ਨਾਲ ਸਾਡੇ ਗੁਰੂ ਤੇ ਉਂਗਲ ਉੱਠੇ, ਜਿਹਨਾਂ ਦੇ ਨਾਲ ਸਾਡੇ ਇਤਿਹਾਸ ਤੇ ਸ਼ੰਕਾ ਪੈ ਜਾਣ, ਜਿਹੜੇ ਇਤਿਹਾਸ ਨੂੰ ਸੁਣ ਕੇ ਸਿੱਖੀ ਕੁਰਲਾ ਉੱਠਣ ਕਿ ਇਹ ਵੀ ਕਿਤੇ ਗੁਰੂ ਦਾ ਇਤਿਹਾਸ ਹੋ ਸਕਦਾ, ਪ੍ਰਸ਼ਨ ਉੱਠ ਕਰਨ। ਇਹ ਸਭ ਕੁਛ ਤਾਂ ਹੈ, ਇਹ ਦੁੱਧ ਦੀਆਂ ਮੱਖੀਆਂ ਨੂੰ ਪੰਥ ਨੇ ਛਾਣਿਆ ਨਹੀਂ। ਗੁਰੂ ਕਿਰਪਾ ਕਰੇ, ਆਓ ਪਹਿਲਾਂ ਇਤਿਹਾਸ ਸੰਪੂਰਨ, ਅੱਜ ਹੋ ਜਾਏ ਕੱਲ ਹੋ ਜਾਏ, ਇਹਦੀ ਸੰਪੂਰਨਤਾ ਤੇ ਕੁਝ ਵਿਸ਼ੇਸ਼ ਕਰਕੇ ਗੱਲਾਂ ਕਰਨ ਵਾਲੀਆਂ ਹੋਣਗੀਆਂ, ਵਿਚਾਲੇ ਸ਼ੋਭਾ ਨਹੀਂ ਲੈਂਦੀਆਂ। ਹਾਲੇ ਜੋ ਇਤਿਹਾਸ ਕਿਵੇਂ ਚੱਲਦਾ ਉਸੇ ਤਰ੍ਹਾਂ ਆਪ ਜੀ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਪੀਰ ਫਕੀਰ ਤੰਗ ਨਹਿ ਅਰਨਾ।
ਤੇ ਬਾਦਸ਼ਾਹ ਨੇ, ਸ਼ਾਹਜਹਾਨ ਨੇ ਇੱਕ ਗੱਲ ਬੜੀ ਸਮਝਣ ਵਾਲੀ ਹੈ, ਨਾ ਤਾਂ ਜਹਾਂਗੀਰ ਗੁਰੂ ਦਾ ਮਿੱਤਰ ਸੀ ਤੇ ਨਾ ਹੀ ਸ਼ਾਹਜਹਾਨ। ਇਹਨਾਂ ਦੇ ਅੰਦਰ ਜੋ ਜੈਲਸੀ ਸੀ, ਜੋ ਮਜ਼੍ਹਬੀ ਤਵੱਸਦ ਸੀ ਇਹਨਾਂ ਦੇ ਅੰਦਰ, ਇਹ ਬੜਾ ਵਿਗੜਿਆ ਹੋਇਆ ਖਾਨਦਾਨ ਹੈ। ਇਸ ਪੱਖੋਂ ਇਹ ਜ਼ਾਹਰ ਨਹੀਂ ਸੀ ਕਰਦੇ। ਇਹਨਾਂ ਨੇ ਆਪਣੇ ਭਰਾ ਦਾ ਸਿਰ ਵੱਢਣਾ ਹੁੰਦਾ ਤਾਂ ਵੀ ਪਹਿਲਾਂ ਗੱਲਾਂ ਭਰਾ ਦੇ ਮੂੰਹ ਵਾਲੀਆਂ ਕਰਦੇ ਸੀ। ਪਿਓ ਪੁੱਤਾਂ ਦੀ ਕੈਦ ਕਰ ਦੇਣੀ, ਪਿਓ ਨੂੰ ਕੈਦ ਕਰ ਦੇਣਾ, ਇਹਨਾਂ ਵਾਸਤੇ ਆਮ ਮਾਮੂਲੀ ਗੱਲ ਹੈ। ਜਿਹੜਾ ਖਾਨਦਾਨ ਆਪਣੇ ਭਰਾ ਨੂੰ ਮਾਰ ਸਕਦਾ, ਪਿਓ ਨੂੰ ਕੈਦ ਕਰ ਸਕਦਾ, ਦੂਜਾ ਕੀ ਲੱਗਦਾ? ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਕਿਸੇ ਦਾ ਰਾਜਨੀਤੀ ਵਿੱਚ ਆਪਣਾ ਪਰਾਇਆ ਕੁਛ ਨਹੀਂ ਹੁੰਦਾ। ਰਾਜਨੀਤੀ ਚ ਨਹੀਂ ਕੋਈ ਆਪਣਾ ਪਰਾਇਆ ਹੁੰਦਾ, ਵਕਤ ਦੇ ਅਨੁਸਾਰ ਵਕਤੀ ਕੋਈ ਆਪਣਾ ਹੁੰਦਾ ਤੇ ਵਕਤੀ ਪਰਾਇਆ ਵੀ ਹੋ ਜਾਂਦਾ। ਸ਼ਾਹਜਹਾਨ ਜੋ ਗੱਲਾਂ ਕਰਦਾ ਇਹਦੇ ਵਿੱਚ ਤਾਂ ਇਉਂ ਲੱਗਦਾ ਜਿਵੇਂ ਗੁਰੂ ਦਾ ਸ਼ਰਧਾਲੂ ਹੁੰਦਾ ਹੈ। ਨਹੀਂ, ਚਲਾਕ ਹੈ ਬਹੁਤ ਵੱਡਾ। ਇਹ ਤਾਂ ਕੋਈ ਅਜਿਹੇ ਸਮੇਂ ਦੀ ਉਡੀਕ ਵਿੱਚ ਹੈ ਜਿਹਦੇ ਵਿੱਚ ਇਹਦੀ ਕੋਈ ਬਹੁਤੀ ਬਦਨਾਮੀ ਵੀ ਨਾ ਹੋਵੇ, ਇਹਦੇ ਜੁਮੇ ਵੀ ਨਾ ਲੱਗੇ ਬਾਤ। ਇਹ ਤਾਂ ਜੇ ਇਹਦੇ ਵਜ਼ੀਰ ਨਹੀਂ ਵਿਰੋਧ ਕਰ ਦਿੱਤਾ ਵੀ ਇਹ ਬਾਤ ਠੀਕ ਨਹੀਂ, ਇਹ ਕਦੋਂ ਚਾਹੁੰਦਾ ਵੀ ਜਿਹੜੀ ਗੱਲ ਨੂੰ ਮੇਰੇ ਵਜ਼ੀਰ ਨਾ ਚਾਹੁੰਦੇ ਹੋਣ ਜਾਂ ਉਹ ਸਮਝਦੇ ਹੋਣ ਵੀ ਇਹ ਗੱਲ ਗਲਤ ਹੈ ਤੇ ਉਸ ਵੇਲੇ ਸ਼ਾਹਜਹਾਨ ਨੇ ਕਾਜ਼ੀ ਨੂੰ ਝਾੜਾਂ ਪਾਈਆਂ ਕਹਿੰਦੇ ਤੈਨੂੰ ਅਕਲ ਚਾਹੀਦੀ ਆ ਤੂੰ ਇੱਕ ਧਰਮੀ ਬੰਦਾ ਕਸੂਰ ਤੇਰਾ ਗੁਰੂ ਦੇ ਜੁੰਮੇ ਲਾ ਰਿਹਾ ਤੂੰ ਫਿਰ ਕਿਹਨੂੰ ਨੀ ਪਤਾ ਵੀ ਉਹ ਘੋੜਾ ਜਿਹੜਾ ਆਪਾਂ ਜ਼ਬਰਦਸਤੀ ਫੜਿਆ ਸੀ ਭਾਵੇਂ ਹੁਣ ਗੱਲ ਨੂੰ ਪ੍ਰਗਟ ਨਹੀਂ ਕਰਦਾ ਪਰ ਇਹਨੂੰ ਪਤਾ ਤਾਂ ਹੈ ਨਾ ਫਿਰ ਉਸੇ ਘੋੜਾ ਤੈਨੂੰ ਮੁਕਤ ਦਿੱਤਾ ਤੇਰਾ ਇੱਕ ਧੇਲਾ ਖਰਚ ਨਹੀਂ ਹੋਇਆ ਉਹਦੇ ਤੇ ਇਹ ਵੀ ਗੱਲ ਜਾਣਦਾ ਬਾਦਸ਼ਾਹ ਫਿਰ ਉਸ ਘੋੜੇ ਦਾ 10,000 ਉਸੇ ਗੁਰੂ ਤੋਂ ਮੁੱਲ ਵੱਟਦਾ ਜਿਹੜੇ ਗੁਰੂ ਦੇ ਸਿੱਖ ਦੇ ਕੋਲੋਂ ਖੋਇਆ ਹੋਇਆ ਇਨਸਾਫ਼ ਦੇਖੋ ਕਿੱਧਰ ਨਹੀਂ ਜਾਂਦਾ ਸਰਕਾਰ ਦਾ ਇਸ ਵਾਸਤੇ ਧਰਮ ਦੇ ਇਹਨਾਂ ਠੇਕੇਦਾਰਾਂ ਕੋਲੋਂ ਭਾਵੇਂ ਬ੍ਰਾਹਮਣ ਸੀ ਭਾਵੇਂ ਕਾਜ਼ੀ ਸੀ ਧਰਮ ਦਾ ਨੁਕਸਾਨ ਬਹੁਤਾ ਹੋਇਆ ਇਹਨਾਂ ਲੋਕਾਂ ਦੇ ਕੋਲ ਸੋ ਉਸ ਵੇਲੇ ਕਹਿੰਦੇ ਪੀਰਾਂ ਫਕੀਰਾਂ ਦੇ ਨਾਲ ਅੜਨਾ ਕਹਿੰਦੇ ਬਹੁਤ ਬੁਰੀ ਬਾਤ ਹੈ ਸ਼ਾਹਜਹਾਨ ਕਹਿੰਦਾ ਸਾਧੂਆਂ ਦੇ ਨਾਲ ਕਦੇ ਨਹੀਂ ਅੜੀਦਾ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਿਤ ਬਾਣੀ ਵਿੱਚ ਕਿਹਾ ਹੈ ਕੰਨੀ ਜਿਨ੍ਹਾਂ ਦੀ ਮੁੰਦਰਾਂ ਤੇਨਾਂ ਨਾਲ ਨਾ ਅੜੀ ਹੈ ਜਿਨ੍ਹਾਂ ਦੇ ਕੰਨਾਂ ਚ ਮੁੰਦਰਾ ਭਾਵ ਕੀ ਹੈ ਕਿ ਸਾਧੂਆਂ ਦੇ ਨਾਲ ਕਦੇ ਗ੍ਰਿਸਤੀ ਅੜੇ ਨਾ ਨਹੀਂ ਚੰਗੀ ਲੱਗਦੀ ਬਾਤ ਕਿਨਾਰਾ ਕਰ ਜਾਓ ਕੀ ਪਤਾ ਕਿਹੜੀ ਆਤਮਾ ਕਿਸ ਬਖਸ਼ਿਸ਼ ਵਾਲੀ ਹੈ ਪਿੱਛੇ ਤੇ ਕੀ ਹੋਏਗਾ ਕੱਖ ਵੀ ਪੱਲੇ ਨਹੀਂ ਪੈਣ ਵਾਲਾ ਪਿੱਛੋਂ ਸੋ ਇਸ ਵਾਸਤੇ ਸ਼ਾਹਜਹਾਨ ਇਹ ਗੱਲ ਕਹਿੰਦਾ ਹੈ ਕਹਿੰਦੇ ਇਨਸੋਂ ਸਦਾ ਅਦਾਇਬ ਕਰਨਾ ਪੀਰ ਫਕੀਰਾਂ ਦੇ ਨਾਲ ਪੀਰ ਫਕੀਰਨ
ਸੰਗ ਨਹਿ ਅੜਨਾ
ਇਹਨਾਂ ਦੇ ਨਾਲ ਕਦੇ ਅੜਨਾ ਨਹੀਂ ਕਦੇ ਇਹਨਾਂ ਦੇ ਨਾਲ ਮੁਕਾਬਲਾ ਨਹੀਂ ਕਰਨਾ ਹੈ
ਤੈਨੂੰ ਸਦਾ ਅਦਾਇਬ ਕਰਨਾ
ਇਹਨਾਂ ਦਾ ਅਦਬ ਕਰੀਦਾ ਇਹ ਬੰਦਗੀ ਵਾਲੇ ਹੁੰਦੇ ਨੇ ਲੋਕ ਇਹਨਾਂ ਦੇ ਉੱਤੇ ਖੁਦਾ ਦੀਆਂ ਰਹਿਮਤਾਂ ਹੁੰਦੀਆਂ ਨੇ ਕਾਜ਼ੀ ਸਾਹਿਬ ਤੂੰ ਤਾਂ ਇਹ ਗੱਲਾਂ ਸਾਡੇ ਵਰਗੇ ਨੂੰ ਦੱਸਣ ਵਾਲਾ ਤੇਰੀ ਮਤ ਨੂੰ ਕੀ ਹੋ ਗਿਆ ਤੂੰ ਖੁਦ ਝਗੜਾ ਉਹਨਾਂ ਦੇ ਨਾਲ ਕਰਦਾ ਗੁਰੂ ਨਾਨਕ ਦੀ ਗੱਦੀ ਨਾਲ ਕਰਦਾ ਹੈ
ਜੇ ਮੁਖ ਤੇ ਕਹਿ ਦੇ ਤੋ ਕੁਵਾਕ
ਜੇ ਆਪਣੇ ਮੁਖ ਤੋਂ ਕੋਈ ਬਚਨ ਕਰ ਦੇਣ ਕੁਵਾਕ ਹੁੰਦਾ ਖੋਟਾ ਵਾਕ ਕੋਈ ਅਜਿਹਾ ਵਚਨ ਕਰ ਦੇਣ
ਕਰੇ ਪਲਕ ਮੈਂ ਬੜ ਗਿਰ ਖਾਤ
ਇਹ ਵੱਡੇ ਵੱਡਿਆਂ ਨੂੰ ਜਿਹੜੇ ਪਹਾੜ ਦੀ ਤਰ੍ਹਾਂ ਵੱਡੇ ਹੋਣ ਉਹਨਾਂ ਦੀ ਖਾਕ ਬਣਾ ਸਕਦੇ ਨੇ ਰਾਖ ਬਣਾ ਸਕਦੇ ਨੇ ਸੰਤ ਸਤਾਏ ਤੀਨ ਹਾਨ ਤਿੰਨ ਪ੍ਰਕਾਰ ਦਾ ਨੁਕਸਾਨ ਲਿਖਿਆ ਸੰਤ ਦੇ ਦਿਖਾਉਣ ਦਾ ਧਰਮ ਅਰਥ ਸੁਖ ਵੰਸ਼ ਤਿੰਨੋ ਹੀ ਨੂੰ ਦੇਖ ਲਓ ਕਾਲ ਕੈਰੋਂ ਕੰਸ ਇਹ ਤਿੰਨਾਂ ਦਾ ਰਾਵਣ ਕੈਰੋਂ ਕੰਸ ਤਿੰਨਾਂ ਦਾ ਨਾਸ ਹੋਇਆ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ ਹੋਬੰਦੇ ਤੋਂ ਭਾਵ ਉਹ ਵਚਨ ਪੂਰੇ ਹੋ ਜਾਂਦੇ ਮੇਰੇ ਇੱਕ ਨਗਰ ਦੀ ਉਹ ਬਾਤ ਯਾਦ ਆ ਗਈ ਉੱਥੇ ਇੱਕ ਮਹਾਤਮਾ ਰਹਿੰਦੇ ਸੀ ਉਹਨਾਂ ਨੂੰ ਕਹਿੰਦੇ ਸੀ ਝੇਰੇ ਵਾਲੇ ਸਨ ਇੱਕ ਝੜੇ ਚ ਰਹਿੰਦੇ ਸੀ ਨਾ ਨੀ ਉਹਨਾਂ ਨੇ ਜ਼ਿੰਦਗੀ ਦੱਸਿਆ ਵੀ ਉਹਨਾਂ ਦਾ ਕੀ ਸੀ ਉਹ ਸਾਧੂ ਦੀ ਕਮਾਈ ਤੇ ਸਾਡਾ ਸਾਰਾ ਇਲਾਕਾ ਝੁਕਿਆ ਹੋਇਆ ਸੀ ਮੈਨੂੰ ਸਿਰਫ ਦੋ ਵਾਰ ਉਹਨਾਂ ਦੇ ਦਰਸ਼ਨਾਂ ਦੀ ਝਲਕ ਮਾਤਰ ਸੁਪਨ ਮਾਤਰ ਮੈਨੂੰ ਸਿਮਰਤੀ ਹੈ ਕਿਉਂਕਿ ਮੈਂ ਬਹੁਤ ਛੋਟਾ ਸੀ ਤੇ ਵੱਡੇ ਭਾਈ ਸਾਹਿਬ ਹੈ ਸੀ ਉਹਨਾਂ ਦੇ ਸੰਗੀ ਉਹ ਮਹਾਤਮਾ ਬੰਦਗੀ ਵਾਲੇ ਸੀ ਗੁਰੂ ਨਾਨਕ ਦੇ ਪਿਆਰੇ ਸੀ ਸ਼ਕਤੀਆਂ ਬੜੀਆਂ ਸੀ ਕੋਲ ਜੋ ਕਹਿ ਦਿੰਦੇ ਉਹ ਵਚਨ ਪੂਰਾ ਹੁੰਦਾ ਸੀ ਪਰ ਉਹ ਬੜਾ ਸੰਭਲ ਕੇ ਆਪਣੀ ਜ਼ੁਬਾਨ ਤੇ ਵਚਨ ਬਹੁਤ ਘੱਟ ਬੋਲਦੇ ਸੀ ਰਸਨਾ ਤੇ ਪ੍ਰਭੂ ਇੰਨਾ ਵਸਦਾ ਸੀ ਜੋ ਕਹਿੰਦੇ ਸੀ ਉਹ ਹੋ ਜਾਂਦਾ ਸੀ ਪ੍ਰਭੂ ਜੀ ਵਸਿਆ ਸਾਧ ਕੀ ਰਸਨਾ ਉਹ ਐਸਾ ਹੋਇਆ ਸਾਡੇ ਸਾਰੇ ਨਗਰ ਦੇ ਵਿੱਚ ਪਸ਼ੂਆਂ ਦੀ ਬਿਮਾਰੀ ਪੈ ਗਈ ਬਹੁਤ ਬੁਰੀ ਤਰ੍ਹਾਂ ਸਾਡੇ ਖਾਨਦਾਨ ਦੇ ਪਸ਼ੂ ਵੀ ਸਾਰੇ ਰੁਕ ਗਏ ਸਾਰਾ ਪਿੰਡ ਇਕੱਠਾ ਹੋਇਆ ਪਿੰਡ ਦੇ ਵਿੱਚ ਅਜੇ ਗੁਰਮਤ ਨਹੀਂ ਸੀ ਆਈ ਦੇਰ ਬਾਅਦ ਆਈ ਸਾਰੇ ਇਕੱਠੇ ਹੋ ਕੇ ਕਹਿੰਦੇ ਕੀ ਕਰੀਏ ਕਹਿੰਦੇ ਟੂਣਾ ਕਰਾ ਲਓ ਪਿੰਡਾਂ ਚ ਆਮ ਬਾਤ ਹੁੰਦੀ ਸੀ ਦੇਖੋ ਬਿਮਾਰੀਆਂ ਵੀ ਟੂਣੇ ਨਾਲ ਦਵਾਈਆਂ ਲੋਕਾਂ ਚ ਅਨਪੜ੍ਹਤਾ ਬਹੁਤ ਆ ਹੁਣ ਦੇਖੋ ਕੀ ਹੋ ਰਿਹਾ ਮੈਂ ਹੈਰਾਨ ਹਾਂ ਉਹ ਖਬਰ ਦੇ ਵਿੱਚ ਮੈਂ ਦੇਖਿਆ ਕਦੇ ਕਦੇ ਇਹ ਜਿਹੜੀਆਂ ਪੰਜਾਬ ਦੀਆਂ ਖਬਰਾਂ ਨੇ ਥੋੜਾ ਜਿਹਾ ਲਗਾ ਹੁੰਦਾ ਆਪਣੀ ਜਨਮ ਭੂਮੀ ਨਾਲ ਮੈਂ ਉਹ ਦੇਖ ਲੈਂਦਾ ਉਹਨੂੰ ਖਬਰਾਂ ਮੈਂ ਅਗਿਆਨਤਾ ਦੀ ਸਿਖਰਾਂ ਤੇ ਪਹੁੰਚੀ ਹੋਈ ਬਾਤ ਦੇਖੀ ਵੀ 40-50 ਬੀਬੀਆਂ ਅੱਗ ਦੇ ਉੱਤੇ ਦੀ ਅਗਨੀ ਪ੍ਰੀਖਿਆ ਦੇ ਕੇ ਲੰਘਣ ਵੀ ਇਹ ਦੇਵੀ ਨੂੰ ਖੁਸ਼ ਕਰਨਾ ਹੈ ਏਦੋਂ ਵੱਡੀ ਅਗਿਆਨ ਵਾਲੀ ਕਿਹੜੀ ਗੱਲ ਹੋਊਗੀ ਭਾਈ ਕੀ ਰੱਬ ਮਿਲਦਾ ਇਸ ਤਰ੍ਹਾਂ ਕੋਈ ਆਪਣੇ ਜਵਾੜਿਆਂ ਚ ਸੂਏ ਠੋਕੀ ਫਿਰਦਾ, ਦੱਸੋ ਹੁਣ ਤੁਸੀਂ ਕਿੱਧਰ ਦੀ ਬਾਤ ਹੈ, ਕੋਈ ਅਕਲ ਦੀ ਬਾਤ ਕੀ ਹੈ? ਰੱਬ ਕਿਵੇਂ ਪ੍ਰਸੰਨ ਹੋਊਗਾ? ਘੱਟ ਵਸੈ ਚਰਨਾਰਵਿੰਦ, ਰਸਨਾ ਜਪੇ ਗੋਪਾਲ, ਨਾਨਕ ਸੋਪਰ ਸਿਮਰੀਏ ਤਿਸ ਦੇਹੀ ਕੋ ਪਾਲ। ਉਹ ਦੇਹ ਦੀ ਤਾਂ ਪਾਲਣਾ ਲਿਖੀ ਹੋਈ ਹੈ ਜਿਹਦੇ ਨਾਲ ਤੁਸੀਂ ਸਿਮਰਨ ਕਰਨਾ। ਉਹਨੂੰ ਮਿੱਟੀ ਘੱਟੇ ਚ ਨਾ ਲੋੜੋ, ਉਹਨੂੰ ਰੋਲੋ ਨਾ ਮਿੱਟੀ ਘੱਟੇ, ਉਹਨੂੰ ਸਾਫ਼ ਸੁਥਰੀ ਰੱਖੋ, ਉਹਦੇ ਵਸਤਰ ਠੀਕ ਰੱਖੋ। ਇਹਨੂੰ ਤਾਂ ਹਰੀ ਦਾ ਮੰਦਿਰ ਕਿਹਾ, ਹਰਜੂ ਹਰ ਮੰਦਿਰ ਸਾਜਿਆ ਰੱਖਿਆ ਬਣਤ ਬਣਾਏ। ਇਹ ਤਾਂ ਰੱਬ ਦੀ ਪੂਜਾ ਦਾ ਮੰਦਿਰ ਹੈ ਭਾਈ, ਮਨੁੱਖਾ ਸਰੀਰ ਅਗਿਆਨਤਾ ਹੈ। ਸੋ ਇਸ ਕਰਕੇ ਅਗਿਆਨਤਾ ਸੀ, ਕਹਿੰਦੇ ਵੀ ਚਲੋ ਟੂਣਾ ਕਰਾ ਲਓ। ਕਹਿੰਦੇ ਆਪਾਂ ਇਹਨਾਂ ਸੰਤੋਂ ਨੂੰ ਪੁੱਛ ਲਓ। ਕਈਆਂ ਨੇ ਕਿਹਾ ਵੀ ਉਹ ਕਿਹੜਾ ਟੂਣੇ ਕਰਦੇ ਹੈ, ਕਹਿੰਦੇ ਉਹ ਸਾਧ ਮੰਤਰ ਜਾਣਦੇ ਦਾ ਹੁੰਦੇ ਆ, ਵੀ ਬੇਨਤੀ ਕਰਕੇ ਦੇਖ ਲਓ। ਅਨਪੜ੍ਹ ਲੋਕ ਸਾਡੇ ਪਿੰਡ ਦੇ ਇਕੱਠੇ ਹੋ ਕੇ ਉਹਨੂੰ ਚਲੇ, ਕਹਿੰਦੇ ਬਾਬਾ ਜੀ ਟੂਣਾ ਕਰਦੇ, ਉਹ ਹੱਥ ਤੇ ਪਹਿਲਾਂ। ਉਹਨਾਂ ਨੇ ਦੇਖਿਆ ਵੀ ਇਹ ਜੱਟ ਅਗਿਆਨ ਦੇ ਵਿੱਚ ਨਾ, ਵੀ ਇਹਨਾਂ ਦੀ ਸ਼ਰਧਾ ਨਾ ਮੈਂ ਤੋੜਾਂ, ਟੂਣਾ ਤਾਂ ਮੈਂ ਕਰਨਾ ਨਹੀਂ, ਨਾ ਮੈਂ ਜਾਣਦਾ। ਉਹ ਕਹਿੰਦੇ ਭਾਈ ਟੂਣਾ ਤਾਂ ਮੈਂ ਕਰਦੇ ਹਾਂ, ਮੇਰੀ ਸ਼ਰਤ ਬੜੀ ਕਰੜੀ ਹੈ। ਕਹਿੰਦੇ ਜੀ ਹੁਕਮ ਕਰੋ। ਕਹਿੰਦੇ ਜਿਸ ਦਿਨ ਟੂਣਾ ਕਰਿਆ ਵਾ ਹੋਊਗਾ, ਉਦਨ ਪਿੰਡ ਸਾਰੇ ਸਤਨਾਮ ਸਤਨਾਮ ਜਪਦਾ ਰਹੇ, ਬੋਲੇ ਨਾ ਕੋਈ ਵੀ, ਸੰਤ ਜਪਾ ਪੈ ਨਾਮ। ਕਹਿੰਦੇ ਜੀ ਬਿਲਕੁਲ, ਦੁੱਖ ਲੱਗੇ ਤਾਂ ਰਾਮ ਪੁਕਾਰਾ ਹੋਏ, ਨਹੀਂ ਰਾਮ ਨੂੰ ਕੌਣ ਜਾਣਦਾ। ਕਹਿੰਦੇ ਜੀ ਸਾਰੇ ਜਪਾਂ। ਕਹਿੰਦੇ ਪਸ਼ੂ ਜਿੰਨੇ ਵੀ ਤੁਹਾਡੇ ਪਿੰਡ ਦੇ, ਇੱਕ ਵਾਰੀ ਮੈਂ ਸਤਨਾਮ ਕਹਿ ਕੇ ਲੀਕ ਕੱਢਦੇ ਹੋ, ਉਹ ਲੀਕ ਨੂੰ ਜਿਹੜਾ ਵੀ ਪਸ਼ੂ ਲੰਘਿਆ ਉਹ ਹੀ ਠੀਕ ਹੋ ਜਾਊ। ਤੇ ਸਾਡੇ ਪਿੰਡ ਦੀ ਵਰਤ ਉਹਨੇ ਲੀਕ ਕੱਢ ਦਿੱਤੀ। ਹੋਕਰਾ ਨੀ ਮਾਰਨਾ ਤੇ ਉਹ ਪਸ਼ੂ ਛੱਡੀ ਜਾਣਾ, ਮੁੜੀ ਜਾਣਾ ਕੁਛ। ਉੱਥੇ ਮਹਾਤਮਾ ਦੇ ਕੋਲ ਬੈਠੇ, ਉਹ ਚੌਂਕੜਾ ਮਾਰ ਕੇ ਬਹਿ ਗਏ। ਸਾਡੇ ਲਾਗੀ ਬਲੜਾ ਪਿੰਡ ਹੈ, ਇਹ ਦੋ ਨਗਰਾਂ ਦੇ ਵਿੱਚ ਰੰਧਾਵਾ ਗੋਤ ਦੇ ਜੱਟ ਰਹਿੰਦੇ ਆ। ਇੱਕ ਦੇ ਵਿੱਚ ਤਾਂ ਹੈਗੇ ਅਜਿੱਤੇ ਦੇ ਖਾਨਦਾਨ ਦੇ ਭਾਈ ਅਜਿੱਤਾ ਜੀ ਦੀ ਗੋਸ਼ਟ ਗੁਰੂ ਨਾਨਕ ਸਾਹਿਬ, ਉਹ ਤਾਂ ਹੈਗੇ ਬਲਾੜੇ ਵਾਲੇ। ਇੱਕ ਦੱਸਦੇ ਨੇ ਵੀ ਬਾਬੇ ਬੁੱਢੇ ਸਾਹਿਬ ਦੇ ਖਾਨਦਾਨ ਦੇ, ਉਹ ਸਾਡੇ ਨਗਰ ਵਾਲੇ ਆ। ਤੇ ਉਹ ਜਿਸ ਵੇਲੇ ਫਤਿਹਗੜ੍ਹ ਸਾਹਿਬ ਦਾ ਕਿਤੇ ਜੋੜ ਮੇਲਾ ਲੰਘ ਕੇ ਹਟਿਆ ਸੀ, ਨਿਹੰਗ ਸਿੰਘਾਂ ਦੇ ਦਲ ਦੇ ਕੋਲੋਂ ਅੰਮ੍ਰਿਤ ਛਕ ਕੇ ਕਿਤੇ ਬਰਛੇ ਦਾ ਲਾਇਸੈਂਸ ਲੈ ਕੇ ਨਾ, ਬਲਾੜੇ ਦਾ ਇੱਕ ਬੰਦਾ ਮੋਢੇ ਤੇ ਬਰਛਾ ਲੰਮਾ ਰੱਖਿਆ ਹੋਇਆ ਗੱਡੇ ਤੇ, ਉਹ ਸਾਡੇ ਨਗਰ ਦੀ ਜੂਹ ਦੇ ਵਿੱਚ ਨੂੰ ਰਾਹ ਜਾਂਦਾ ਸੀ ਬਲਾੜੇ ਨੂੰ, ਉੱਚੇ ਉੱਚੇ ਬੋਲਦਾ ਹੁੰਦਾ। ਸਾਡੇ ਨਗਰ ਦੇ ਦੋ ਤਿੰਨ ਬੰਦੇ ਗਏ, ਉਹਨਾਂ ਨੇ ਜਾ ਕੇ ਯਾਰ ਸਿੰਘ ਜੀ ਇਸ਼ਾਰਾ ਕੀਤਾ, ਉਹ ਕਹਿੰਦਾ ਕੀ ਗੱਲ ਗੂੰਗਾ, ਬੋਲ ਕੇ ਦੱਸ ਕੀ ਕਹਿਣਾ। ਉਹਨੇ ਹੌਲੀ ਦੇ ਕੇ ਕਿਹਾ ਵੀ ਤੂੰ ਬੋਲਣਾ। ਕਹਿੰਦਾ ਹੋਇਆ ਕੀ ਹੈ? ਕਹਿੰਦਾ ਸੰਤ ਬੈਠੇ। ਕਹਿੰਦਾ ਸੰਤਾਂ ਦੀ ਮਾਈ ਨਿਕਲੀ ਹੋਈ ਹੈ, ਮੂਹਰੇ ਬਚਨੇ ਕਰਿਆ। ਸੰਤਾਂ ਨੇ ਸੁਣਤਾ ਲਿਆ, ਇੱਕ ਵਾਰੀ ਦੇਖਿਆ, ਫਿਰ ਮਾਫ਼ ਕਰਤਾ ਉਹਨੂੰ। ਉੱਚੇ ਉੱਚੇ ਫਿਰ ਬੋਲਣ ਲੱਗ ਗਿਆ। ਫਿਰ ਦੋ ਚਾਰ ਬੰਦੇ ਕਹੇ, ਉਹਨੇ ਕਿਹਾ ਸਿੰਘ ਜੀ ਤੁਸੀਂ ਕਿਉਂ ਵਿਘਨ ਪਾਉਂਦੇ ਹੋ, ਸਾਡੇ ਪਿੰਡ ਦੇ ਵਿੱਚ ਬਿਮਾਰੀ ਪਈ ਹੋਈ ਹੈ, ਅਸੀਂ ਟੂਣਾ ਕਰਾਇਆ ਹੋਇਆ। ਉਹ ਕਹਿੰਦਾ ਇਹੋ ਜਿਹੇ ਪਖੰਡ ਕਰਨ ਵਾਲੇ ਬਥੇਰੇ ਕਹਿੰਦੇ ਤੁਰੇ ਫਿਰਦੇ ਆ। ਦੂਸਰੀ ਵਾਰ ਫਿਰ ਸੰਤਾਂ ਨੇ ਦੇਖਿਆ, ਫਿਰ ਮਾਫ਼ ਕਰਤਾ। ਤੇ ਤੀਸਰੀ ਵਾਰ ਨੂੰ ਸੰਤ ਖੜੇ ਹੋ ਕੇ ਉਹਨੂੰ ਕਹਿੰਦੇ ਸਿੰਘ ਜੀ ਤੂੰ ਦੋ ਵਾਰੀ ਬਚਨ ਕੀਤਾ, ਮੈਂ ਤੈਨੂੰ ਤੀਸਰੀ ਵਾਰੀ ਇੱਕ ਵਾਰੀ ਫੇਰ ਮਾਫ਼ ਕਰਦਾ ਵੀ ਤੂੰ ਚਲਿਆ ਜਾ। ਕਹਿੰਦਾ ਤੂੰ ਕੀ ਕਰ ਲਏਗਾ ਮੇਰਾ? ਸੰਤ ਕਹਿੰਦੇ ਦੇਖ ਮੈਂ ਤੇਰੇ ਅੱਗੇ ਹੱਥ ਜੋੜਦਾ, ਤੂੰ ਜਾ, ਤੂੰ ਮੈਨੂੰ ਕਿਉਂ ਖਾਮਖਾ, ਤੂੰ ਕੀ ਕਰਨਾ ਚਾਹ। ਉਹ ਜੀ ਐਸਾ ਮੂਰਖਤਾਈ ਉਹਦੇ ਸਾਸ ਜੀ ਅੰਦਰ ਤੋਂ ਉੱਠੀ, ਸੁਖ ਨਾ ਪੈਣ ਮੁਗਧ ਨਾਲ, ਮੁਗਧ ਨਰ ਸੰਤ ਨਾਲ ਖਹੰਦੇ, ਖਹਿ ਗਿਆ ਸੰਤਾਂ ਦੇ ਨਾਲ। ਵਰਸ਼ਾ ਸਾਸ ਜੀ ਜਿਹੜਾ ਤਿੱਖਾ ਸੀ ਉਹ ਤਾਂ ਆਪਣੇ ਆਲੇ ਪਾਸੇ ਨੂੰ ਫੜ ਲਿਆ, ਸੰਤਾਂ ਦੇ ਸਿਰ ਵਿੱਚ ਡਾਂਗ ਲੱਗਾ ਮਾਰਨ। ਚਲੋ ਡਾਂਗ ਤਾਂ ਨਹੀਂ ਲੱਗਣ ਦਿੱਤੀ ਸਾਡੇ ਨਗਰ ਵਾਲਿਆਂ ਨੇ। ਮਹਾਂਪੁਰਸ਼ ਕਹਿੰਦੇ ਹੁਣ ਮੈਨੂੰ ਗੁਰੂ ਨਾਨਕ ਮਾਫ਼ ਕਰੇ, ਹੁਣ ਤੈਨੂੰ ਸਜ਼ਾ ਦੇ ਲਾਇਕ ਹੋ ਗਿਆ ਹੁਣ ਤੂੰ। ਕਹਿੰਦੇ ਦੱਸ ਹੁਣ ਤੈਨੂੰ ਕਰ ਤਾਂ ਮੈਂ ਬਹੁਤ ਕੁਛ ਸਕਦਾ, ਪਰ ਮੈਂ ਫਿਰ ਵੀ ਤੇਰੇ ਤੇ ਰਹਿਮ ਕਰਦਾ, ਜਾਂ 6 ਮਹੀਨੇ ਦੀ ਕੈਦ, 500 ਰੁਪਇਆ ਜੁਰਮਾਨਾ। ਸੁਣਾ ਤਾ ਹੁਕਮ। ਕਹਿੰਦਾ ਤੇਰੇ ਵਰਗੇ ਬਥੇਰੇ ਕਾਵਾਂ ਦੇ ਕਿਸੇ ਦੇ ਢਕੇ ਨੀ ਮਰਨ ਲੱਗੇ। ਜਾਂਦਾ ਜਾਂਦਾ 4 ਕਲੋਕ ਹੋਰ ਵੀ ਸੁਣਾ ਗਿਆ। ਉਹ ਥੋੜੇ ਜਿਹੇ ਦਿਨਾਂ ਤੋਂ ਬਾਅਦ ਸਾਧ ਸਿੰਘ ਜੀ ਛਾਪਾ ਪੈ ਗਿਆ, ਕਿਸੇ ਸਰੀਕ ਨੇ ਸ਼ਰਾਬ ਦਾ ਤੌੜਾ ਰੱਖ ਕੇ ਫਸਾ ਦਿੱਤਾ। ਹਾਲਾਂਕਿ ਸ਼ਰਾਬ ਪੀਂਦਾ ਨਹੀਂ ਸੀ, ਉਹ ਸ਼ਰਾਬ ਕੱਢਦਾ ਨਹੀਂ ਸੀ, ਪਰ ਲੋਕਾਂ ਦੇ ਆਮ ਪ੍ਰਚਾਰ ਸੀ ਵੀ ਨਿਹੰਗ ਸਿੰਘ ਐਸਾ ਕਰ ਲੈਂਦੇ। ਇਸ ਕਰਕੇ ਉਹ ਜਦੋਂ ਫੜਿਆ ਗਿਆ, ਗਵਾਹੀ ਮੌਕੇ ਤੇ ਦੇ ਦਿੱਤੀ ਉਹਨੇ ਵੀ ਹਾਂ ਜੀ ਇਹਦੀ ਥਾਂ ਹੈ, ਗਵਾਹ ਨੇ ਕਹਿ ਦਿੱਤਾ ਨਹੀਂ ਮੁਕਰਿਆ ਗਵਾਹ। ਜਦੋਂ ਪੁਲਿਸ ਫੜ ਕੇ ਲੈ ਗਈ ਸਾਡੀ ਕਚਹਿਰੀ ਆਉਂਦੀ ਸੀ ਬਸੀ ਵਕੀਲ ਕਰ ਲਿਆ, ਪਰ ਫਿਰ ਮਨ ਦੇ ਵਿੱਚ ਉਹ ਸੰਤ ਨੂੰ ਵਾਰ ਵਾਰ ਯਾਦ ਆਉਣ ਲੱਗੇ। ਘਰਦਿਆਂ ਨੂੰ ਕਹਿੰਦਾ ਵੀ ਸੰਤਾਂ ਕੋਲ ਜਾ ਕੇ ਆਓ, ਗਾਉਂ ਪਨਾਵੇ ਜਿਉਂ ਭਾਵੇਂ ਗਿੱਲੇ ਹੋਣ ਸੁੱਕੇ ਹੋਣ, ਜਾ ਕੇ ਸੰਤਾਂ ਕੋਲ। ਕਹਿੰਦੇ ਮਹਾਰਾਜ ਜੀ ਦੀ, ਕਹਿੰਦੇ ਭਾਈ ਕੀ ਗੱਲ ਹੈ? ਕਹਿੰਦੇ ਜੀ ਉਹ ਜਿਹੜਾ ਨਿਹੰਗ ਸੀ ਬਲਾੜੇ ਵਾਲਾ, ਕਹਿੰਦੇ ਜਿਹੜਾ ਡਾਂਗ ਮਾਰਨ ਲੱਗਿਆ ਸੀ ਮੇਰੇ। ਕਹਿੰਦੇ ਹਾਂ ਮਹਾਰਾਜ ਜੀ। ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਜੀ ਮਾਫ਼ੀ ਚਾਹੁੰਦੇ। ਕਹਿੰਦੇ ਮਾਫ਼ੀ ਤਾਂ ਵਰਮਾ ਵੀ ਨਹੀਂ ਦੇ ਸਕਦਾ ਆ ਕੇ, ਹੁਣ ਤੁਹਾਨੂੰ ਪਤਾ ਮੈਂ ਕੀ ਕਿਹਾ ਸੀ? 6 ਮਹੀਨੇ ਦੀ ਕੈਦ, 500 ਜੁਰਮਾਨਾ, ਵਰਮਾ ਆ ਜਾਵੇ ਚੱਲ ਕੇ ਗੁਰੂ ਨਾਨਕ ਦਾ ਸਿੱਖ ਨਹੀਂ ਹੋਊਗਾ ਜੇ ਮਾਫ਼ ਕਰ ਦੂ ਵਰਮਾ। ਮੋਹਰ ਲਾਤੀ ਗੁਰੂ ਨਾਨਕ ਦੀ, ਕਹਿੰਦਾ ਗੁਰੂ ਨਾਨਕ ਦੇ ਘਰ ਦਾ ਸੰਤਾਂ। ਜਿਸ ਵੇਲੇ ਸਾਧ ਸਿੰਘ ਦੀ ਬਹਿਸ ਹੋ ਲਈ, ਮਿਸਲ ਪੜ੍ਹ ਲਈ ਜੱਜ, ਉਸ ਵੇਲੇ ਕਹਿੰਦਾ ਵੀ ਸਿੰਘ ਜੀ ਮੈਂ ਮਿਸਲ ਦੇ ਅਨੁਸਾਰ ਚੱਲਣਾ, ਸੱਚ ਝੂਠ ਦਾ ਮੈਨੂੰ ਨਹੀਂ ਪਤਾ ਕੀ ਹੈ, ਪਰ ਤੇਰੀ ਮਿਸਲ ਕਹਿੰਦੀ ਹੈ ਤੂੰ ਗੁਨਾਹਗਾਰ ਹੈ, ਇਸ ਲਈ ਮੈਂ ਤੈਨੂੰ 6 ਮਹੀਨੇ ਦੀ ਕੈਦ ਤੇ 500 ਰੁਪਇਆ ਜੁਰਮਾਨਾ ਕਰਦਾ। ਖੜਾ ਕਚਹਿਰੀ ਚ ਧਾਹਾਂ ਮਾਰੇ। ਉਹ ਕਹਿੰਦੇ ਇੱਥੇ ਤਾਂ ਕਤਲਾਂ ਦੀ ਸਜ਼ਾ ਮਿਲਦੀ ਹੈ, ਇੱਥੇ ਉਮਰ ਭਰ ਦੀ 20 ਸਾਲੀ ਦੀ, ਇਹ ਤੂੰ ਰੋਣ ਕਿਉਂ ਲੱਗ ਗਿਆ? ਕਹਿੰਦਾ ਜੱਜ ਸਾਹਿਬ ਇਹ ਸਜ਼ਾ ਤੂੰ ਨਹੀਂ ਦਿੱਤੀ। ਕਹਿੰਦਾ ਹੋਰ ਕਿਹਨੇ ਦਿੱਤੀ ਹੈ? ਤੇਰਾ ਤਾਂ ਬਹਾਨਾ ਹੈ, ਸਜ਼ਾ ਦਿੱਤੀ ਹੈ ਮੈਨੂੰ ਝੇਰੇ ਵਾਲੇ ਬਾਬੇ ਨੇ, ਜਿਹਦੀ ਮੈਂ ਬੇਅਦਬੀ ਕੀਤੀ ਗੁਰੂ ਨਾਨਕ ਦੇ ਸੰਤ ਨੇ ਦਿੱਤੀ ਹੈ। ਇਸ ਕਰਕੇ ਸ਼ਾਹਜਹਾਨ ਇਹੋ ਜਿਹੀਆਂ ਗੱਲਾਂ ਨੂੰ ਜਾਣਦਾ ਹੈ ਕਿ ਸਾਧੂ ਦਾ ਬਚਨ, ਗੁਰੂ ਨਾਨਕ ਦੇ ਸਿੱਖਾਂ ਦੇ ਬਚਨ ਪੂਰੇ ਹੋ ਜਾਂਦੇ। ਇਹ ਤਾਂ ਗੁਰੂ ਹੈ ਆਪ, ਇਹਨਾਂ ਤਾਂ ਸਿੱਖਾਂ ਦੀਆਂ ਰਸਨਾ ਤੇ ਗੁਰੂ ਬੈਠਾ, ਪ੍ਰਭ ਜੀ ਵਸਿਆ, ਸਾਧ ਕੀ ਰਸਨਾ, ਨਾਨਕ ਜਨਕਾ ਦਾ ਆਸਣ ਦੱਸਣਾ। ਇਸ ਕਰਕੇ ਕਹਿੰਦੇ ਭਾਈ ਇਹਨਾਂ ਦਾ ਬੋਲਿਆ ਵਚਨ ਪੂਰਾ ਹੋ ਜਾਂਦਾ ਹੈ।
ਕਰੇ ਪਾਲਕ ਮੈਂ ਬਾੜ ਗੇਰ ਖਾਤ,
ਵੱਡਿਆਂ ਨੂੰ ਮਿੱਟੀ ਬਣਾ ਦਿੰਦੇ ਹਨ।
ਬੀਚ ਕਚਹਿਰੀ ਪਰਦਾ ਪਾਰਾ,
ਤੇ ਕਚਹਿਰੀ ਦੇ ਵਿੱਚ ਆਪਣਾ ਪਰਦਾ ਹੀ ਇਹਨੇ ਕਾਜੀ ਕਿਹਾ ਜਾ ਮੂਰਖ ਦੇਖਿਆ ਸ਼ਾਹਜਹਾਨ। ਕਹਿੰਦਾ ਵੀ ਕਾਜੀ ਤੂੰ ਆਪਣਾ ਪਰਦਾ ਸੀ ਜਿਹੜਾ ਉਹ ਸਾਰੇ ਜਿਹਨਾਂ ਲੋਕਾਂ ਨੂੰ ਨਹੀਂ ਪਤਾ ਸੀ ਉਹਨਾਂ ਵੀ ਪਤਾ ਲਾ ਦਿੱਤਾ।
ਦੇਸ਼ ਵਿਦੇਸ਼ਨ ਵਹਿ ਭਾ ਖੁਆਰਾ,
ਤੂੰ ਤਾਂ ਦੇਸ਼ ਵਿੱਚ ਪ੍ਰਦੇਸ਼ ਵਿੱਚ ਸਾਰੀ ਜਗ੍ਹਾ ਖੱਜਲ ਖੁਆਰ ਹੋ ਗਿਆ ਹੈ।
ਘਰ ਤਜ ਨਿਕਸੀ ਗਯੋ ਇਮਾਨ,
ਤੇ ਹੁਣ ਘਰ ਕੇ ਤਜ ਕੇ ਕੌਲਾਂ ਚਲੀ ਗਈ ਹੈ, ਤੇਰਾ ਇਮਾਨ ਵੀ ਗਿਆ, ਧਰਮ ਵੀ ਗਿਆ ਤੇਰਾ।
ਹੁਣ ਆਮੇ ਕਿਆ ਕਹੇ ਹੈ ਜਹਾਨ,
ਜੇ ਤੂੰ ਵਾਪਸ ਲੈ ਵੀ ਆਵੇ ਕੀ ਕਹੂਗਾ ਜਹਾਨ, ਹੁਣ ਤੈਨੂੰ ਸੰਸਾਰ ਕੀ ਕਹੂਗਾ।
ਕਰੋ ਮੌਨ ਨਹਿ ਜ਼ਿਕਰ ਚਲਾਵੋ,
ਕਹਿੰਦੇ ਕਾਜੀ ਅੱਜ ਤੋਂ ਬਾਅਦ ਮੇਰੇ ਕੋਲ ਕੌਲਾਂ ਦਾ ਨਾਂ ਨਾ ਲਈ ਸ਼ਾਹਜਹਾਨ। ਕਹਿੰਦਾ ਤੂੰ ਵੀ ਚੁੱਪ ਕਰ ਜਾ, ਅੱਜ ਤੋਂ ਬਾਅਦ ਤੇਰੀ ਰਸਨਾ ਤੇ ਕੌਲਾਂ ਦਾ ਵਚਨ ਨਹੀਂ ਆਉਣਾ ਚਾਹੀਦਾ।
ਆਪਣੇ ਕਰੋ ਪਾਏ ਪਛਤਾਓ,
ਆਪਣੇ ਕੀਤੇ ਨੂੰ ਪਛਤਾਓ। ਹੁਣ ਇੱਥੇ ਇੱਕ ਗੱਲ ਵਿਚਾਰਨ ਯੋਗ ਹੈ, ਜੇ ਕਿਤੇ ਕਾਜੀ ਦੀ ਧੀ ਹੁੰਦੀ ਤੁਹਾਡਾ ਕੀ ਖਿਆਲ ਵੀ ਬਾਦਸ਼ਾਹ ਵੀ ਇਹ ਵਚਨ ਬੋਲਦਾ? ਉਹ ਕਹਿੰਦਾ ਗੁਰੂ ਨੇ ਸਾਡੀ ਇੱਜ਼ਤ ਨੂੰ ਹੱਥ ਪਾ ਲਿਆ, ਅੱਜ ਕਾਜੀ ਦੀ ਕੁੜੀ ਦਾ ਮਾਮਲਾ ਹੈ ਤੇ ਕੱਲ ਨੂੰ ਕਿਸੇ ਹੋਰ ਕਿਸੇ ਮੁੱਲ ਖਾਨਦਾਨ ਦੀ ਕਲੇਸ਼ ਖੜਾ ਹੋ ਜਾਂਦਾ ਉਸੇ ਵੇਲੇ। ਇਹਦਾ ਮਤਲਬ ਇਹ ਆ ਵੀ ਉਹ ਜਾਣਦਾ ਵੀ ਇਹਨੇ ਰਖੇਲ ਰੱਖੀ ਹੋਈ ਸੀ, ਹਿੰਦੂਆਂ ਦੀ ਕੁੜੀ ਹੈ, ਇਹ ਗੁਨਾਹਗਾਰ ਕਾਜੀ ਹੈ, ਇਹ ਸਮਝਦਾ ਹੈ ਬਾਦਸ਼ਾਹ ਇਸ ਗੱਲ ਨੂੰ, ਪਰ ਉਸ ਤਰ੍ਹਾਂ ਨੰਗੀ ਨਹੀਂ ਕਰ ਰਹੇ ਇਹਨੂੰ ਗੱਲ ਨੂੰ। ਇਤਿਹਾਸ ਦੇ ਤੱਥ ਆਪ ਜੀ ਦੇ ਸਾਹਮਣੇ ਕੁਛ ਹੋਰ ਰੱਖੇ ਜਾਣਗੇ ਵਿਸ਼ੇਸ਼, ਹਾਲੇ ਅਧਿਆਪ ਪੂਰਾ ਕਰ ਲਈ। ਹਾਂਜੀ ਚਲੋ
ਸੁਣ ਕਾਜੀ ਮੁਖ ਨੀਚੇ ਕਰਿਓ,
ਕਾਜੀ ਨੇ ਇਹ ਸੁਣ ਕੇ ਆਪਣਾ ਮੂੰਹ ਸ਼ਰਮ ਦੇ ਮਾਰਿਆ ਨੀਵਾਂ ਕਰ ਲਿਆ, ਕਿਉਂਕਿ ਵੱਡੀ ਆਸ ਸੀ ਇਸ ਨੂੰ। ਹੁਣ ਤਾਂ ਇਸ ਵੀ ਜਾਣ ਦੀ ਦੇਰ ਹੈ, ਫੌਜ ਚੜ੍ਹਨ ਨੂੰ ਦੇਰ ਹੀ ਕੋਈ ਨਹੀਂ ਹੈ। ਸੋ ਇਸ ਵਾਸਤੇ ਬਹੁਤ ਮਨ ਦੇ ਵਿੱਚ ਉਹਦੀ ਹੁਣ ਕਲਪਨਾ ਹੈ, ਸਿਰਨੀਮਾ ਕੀਤਾ।
ਸ਼ਾਹ ਕੇ ਆਤ ਦੁੱਖ ਭਰੇ,
ਬਾਦਸ਼ਾਹ ਦੇ ਕਹਿਣ ਤੋਂ ਹੋਰ ਵੀ ਬਹੁਤ ਸਾਰਾ ਦੁੱਖ ਨਾਲ ਭਰ ਗਿਆ ਹੈ।
ਬੋਲਣ ਤੇ ਵੀ ਮੋਹੇ ਹਟਾਇਓ,
ਕਹਿੰਦਾ ਬੋਲਣ ਤੋਂ ਵੀ ਬਾਦਸ਼ਾਹ ਨੇ ਪਾਬੰਦੀ ਲਾ ਦਿੱਤੀ ਮੇਰੇ ਤੇ, ਮਦਦ ਤਾਂ ਕਰਨੀ ਇੱਕ ਪਾਸੇ ਰਹੀ, ਇਹ ਤਾਂ ਕਹਿੰਦਾ ਬੋਲਣਾ ਹੀ ਨਹੀਂ ਹੈ ਹੁਣ, ਜ਼ਬਾਨ ਤੋਂ ਨਾ ਹੀ ਨਹੀਂ ਲੈਣਾ ਉਸਦਾ।
ਤਰੀ ਪਾਗ ਸਿਰ ਹੱਟ ਕਰ ਆਇਓ,
ਬਸ ਮੁੜ ਕੇ ਉਹ ਪੱਗ ਆਪ ਹੀ ਲਾਹੀ ਸੀ, ਆਪ ਹੀ ਫੇਰ ਸਿਰ ਤੇ ਧਰ ਲਈ। ਹੁਣ ਕਿਤੇ ਸ਼ਾਹਜਹਾਨ ਨੇ ਤਾਂ ਇਹਦੇ ਸਿਰ ਤੇ ਰੱਖਣ ਤੇ ਰਿਹਾ, ਉਹ ਤਾਂ ਆਪ ਹੀ ਪੱਗ ਲਾਹੀ ਸੀ, ਆਪ ਹੀ ਰੱਖ ਲਈ। ਐਸਾ ਅਪਮਾਨ ਕਾਜੀ ਦਾ ਹੋਇਆ ਹੈ।
ਹਿਰਦੇ ਵਿਚਾਰਤ ਕਿਆ ਇਹ ਭਇਓ,
ਮਨ ਵਿੱਚ ਸੋਚਦਾ ਹੈ ਕੀ ਹੋਇਆ ਇਹ, ਕਿਉਂ ਹੋਇਆ ਐਸਾ, ਮਨ ਦੇ ਵਿੱਚ ਬੜੀ ਕਲਪਨਾ ਹੈ।
ਜਿਤ ਕਿਤ ਤੇ ਸੰਕਟ ਹੋਏ ਗਏ,
ਮੈਂ ਜਿੱਥੇ ਵੀ ਜੋ ਉਪਕਾਰ ਕੀਤਾ ਮੈਨੂੰ ਦੁਖੀ ਮਿਲਿਆ ਹੈ।
ਦਸ ਸਹਸਰ ਜੋ ਦਰਬ ਸਰਬ ਹੈ,
ਇਹ 10,000 ਪੈਸਾ ਕਿਹੜਾ ਥੋੜਾ, 10,000 ਚਾਂਦੀ ਦੇ ਰੁਪਏ, ਉਹਨਾਂ ਸਮਿਆਂ ਦੀ ਬਾਤ ਤੁਸੀਂ ਆਪਣੀ ਇੱਥੇ ਮੁਲਕ ਦੀ ਬਾਤ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਇੱਥੇ ਯੂਕੇ ਦੇ ਵਿੱਚ ਪਹਿਲਾਂ ਆਏ ਸਨ, ਵੀ ਇੱਕ ਵੀਕ ਦੇ 3 ਪਾਉਂਡ ਮਿਲਦੇ ਸੀ ਉਸ ਵੇਲੇ, ਇੱਕ ਹਫ਼ਤਾ ਲਾ ਕੇ 3 ਪਾਉਂਡ, ਤੇ ਰੇਟ ਵੀ ਕੀ ਸੀ ਉਦੋਂ ਚਾਂਦੀ ਦੇ ਰੁਪਏ ਪੂਰੇ ਵਰਲਡ ਦੇ ਵਿੱਚ ਸਾਡੀ ਕਰੰਸੀ ਭਾਰਤ ਦੀ ਸਭ ਤੋਂ ਉੱਪਰ ਸੀ। ਇਸ ਕਰਕੇ ਉਹ ਅੱਜ ਕੱਲ ਜਿਹੜੇ ਰੁਪਈਏ, ਹੁਣ ਵਿਚਾਰਾ ਰੁਪਈਏ ਚ ਹੈ ਕਿ ਹੁਣ ਤਾਂ ਬਹੁਤ ਬੁੱਢਾ ਹੋ ਗਿਆ ਰੁਪਈਆ, ਕਮਜ਼ੋਰ ਹੋ ਗਿਆ ਆਪਣੇ ਵਾਲਾ ਤਾਂ, ਤੇ ਇਸ ਕਰਕੇ ਉਸ ਵੇਲੇ ਦੇ 10,000 ਬੜੇ ਮਨ ਰੱਖਦੇ ਆ। 10,000 ਮੇਰੇ ਪੈਸੇ ਜੋ ਹਨ,
ਰਾਖੇ ਗੁਰੂ ਗਹੀਰ ਗਰਭ ਹੈ,
ਤੇ ਹੁਣ ਗੁਰੂ ਆਪਣੇ ਕੋਲ ਰੱਖੂ, ਓਹਨੂੰ ਬੜਾ ਮਾਣ ਹੋ ਜਾਣਾ ਵੀ ਮੈਂ ਕੁਛ ਵਿਗਾੜ ਨੀ ਸਕਿਆ ਹਾਂ।
ਮੁਝਕੋ ਜਨ ਹੈ ਤ੍ਰਿਣ ਸਮ ਰੰਕ,
ਮੈਨੂੰ ਤਾਂ ਕੱਖ ਦੀ ਤਰ੍ਹਾਂ ਕੰਗਾਲ ਹੀ ਸਮਝੂਗਾ ਹੁਣ ਗੁਰੂ, ਤੇ ਮੇਰਾ ਬਣਿਆ ਕੁਛ ਨਾ, ਮੈਂ ਚਾਹੁੰਦਾ ਸੀ ਜੋ ਕੁਛ ਉਹ ਨਾ ਹੋਇਆ।
ਅਬ ਕੈਸੇ ਕਰ ਧਰੈ ਅਤੰਕ,
ਤੇ ਹੁਣ ਮੈਂ ਕਿਸ ਪ੍ਰਕਾਰ, ਅਬ ਕੈਸੇ ਕਰ ਧਰੈ ਅਤੰਕ, ਮੈਂ ਇਹਨਾਂ ਦਾ ਅੰਤ ਕਿਵੇਂ, ਹੁਣ ਕਿਸ ਦਾ ਡਰ ਨੂੰ ਕਿਵੇਂ ਮੰਨੂਗਾ ਮੇਰਾ ਭਾਵ, ਮੇਰਾ ਡਰ ਗੁਰੂ ਨੇ ਨਹੀਂ ਮੰਨਣਾ ਹੁਣ। ਇਹਨੂੰ ਮੂਰਖ ਨੂੰ ਇਹ ਨੀ ਪਤਾ ਵੀ ਡਰ ਪਹਿਲਾਂ ਮੰਨਿਆ ਕਦੋਂ ਸੀ ਗੁਰੂ ਨੇ। ਗੁਰੂ ਤਾਂ ਨਿਰਭੈ ਯੋਧਾ ਹੈ, ਉਹ ਡਰਨ ਵਾਲਾ ਥੋੜੀ ਹੈ ਕਿਸੇ ਤੋਂ। ਗੁਰੂ ਤਾਂ ਤੱਤੀਆਂ ਤਵੀਆਂ ਤੇ ਬਹਿਣ ਵਾਲਾ ਨੀ ਡਰਿਆ, ਤੁਹਾਡੇ ਤੱਤੇ ਰੇਤੇ ਤੇ ਨੀ ਡਰਿਆ, ਸੀਸ ਵਿੱਚ ਹੀ ਗਾਇਆ ਤੱਤੀ ਤਵੀ ਤੇ ਨੀ ਡਰਿਆ। ਗੁਰੂ ਡਰਨ ਵਾਲਾ ਨਹੀਂ ਹੈ, ਇਹਨੂੰ ਮੂਰਖਤਾ ਦੇ ਸ਼ਬਦ ਹਨ ਇਸ ਨੇ। ਕਹਿੰਦਾ ਗੁਰੂ ਨੇ ਹੁਣ ਮੇਰਾ ਡਰ ਨਹੀਂ ਮੰਨਣਾ।
ਦੇਹੇ ਨਾ ਧਨ ਤਾਂਜਾ ਲੈ ਗਇਓ,
ਤੇ ਹੁਣ ਮੈਨੂੰ ਧਨ ਤਾਂ ਦੇਣਾ ਕੀ ਹੈ, ਨਾ ਤਾਂ ਕੌਲਾਂ ਵਾਪਸ ਕਰਨੀਆਂ ਉਹਨੇ, ਨਾ ਮੈਨੂੰ ਧਨ ਦੇਣਾ ਹੈ।
ਮਰਨ ਮਨਿੰਦ ਮੋਹੇ ਕਰ ਗਇਓ,
ਕਹਿੰਦਾ ਗੁਰੂ ਤਾਂ ਮੈਨੂੰ ਜਿਉਂਦੇ ਨੂੰ ਮਰ ਗਿਆ, ਮੇਰਾ ਹੁਣ ਜੀਵਨ ਮਰਿਆ ਤੋਂ ਵੱਧ। ਅਸਲ ਦੇ ਵਿੱਚ ਸਜ਼ਾ ਹੀ ਇਹ ਹੁੰਦੀ ਹੈ ਵੀ ਬੰਦਾ ਜਿਉਂਦਾ ਹੋਵੇ, ਸਜ਼ਾ ਮੌਤ ਤੋਂ ਵੱਡੀ ਹੈ, ਮਰਨ ਦੇ ਨਾਲ ਤਾਂ ਕਹਾਣੀ ਖਤਮ ਹੋ ਜਾਂਦੀ। ਸੋ ਇਸ ਵਾਸਤੇ ਦੱਸਦੇ ਹਨ,
ਜਸਕੋ ਯਤਨ ਨਾ ਅਵਕਾਸ਼ ਬਣੇ,
ਹੁਣ ਤਾਂ ਕੋਈ ਯਤਨ ਨਹੀਂ ਹੋ ਸਕਦਾ। ਕਾਜੀ ਨੇ ਵੀ ਹੁਣ ਹਥਿਆਰ ਛੱਡ ਦਿੱਤੇ, ਹੁਣ ਇਹਦਾ ਦਿਲ ਟੁੱਟ ਗਿਆ ਹੈ।
ਪਲਟਾ ਗਹਿਣ ਕੇ ਪ੍ਰਾਣ ਹਨ,
ਇਹ ਜਿਹੜਾ ਮੈਂ ਸੋਚਦਾ ਸੀ ਵੀ ਮੈਂ ਬਦਲਾ ਲਊਂਗਾ, ਪ੍ਰਾਣ ਹਾਨ ਕਰੂੰਗਾ,
ਸ਼ਾਹੂ ਜਹਾਂ ਪਰ ਉਤੋਂ ਭਰੋਸਾ,
ਮੈਨੂੰ ਤਾਂ ਭਰੋਸਾ ਹੀ ਸ਼ਾਹ ਜਹਾਨ ਤੇ ਸੀ, ਉਹ ਵੀ ਸਾਰਾ ਭਰੋਸਾ ਟੁੱਟ ਗਿਆ ਹੈ।
ਦੋ ਉਚਰਨ ਲਾ ਗਿਓ ਮਾਮ ਜੋਸ਼ਾ,
ਉਹ ਸਮਾਂ ਉਲਟਾ ਮੇਰੇ ਚ ਦੋਸ਼ ਕੱਢਣ ਲੱਗਿਆ, ਤੇ ਉਹਨੇ ਸਹਾਇਤਾ ਕੀ ਕਰਨੀ ਹੈ ਜਿਹੜਾ ਮੇਰੇ ਚ ਦੋਸ਼ ਕੱਢਦਾ ਹੈ।
ਕਹਾ ਖੁਦਾ ਯਕੀਨ ਸੰਗ ਮੇਰੇ,
ਕਹਿੰਦਾ ਹੇ ਖੁਦਾ ਇਹ ਮੇਰੇ ਨਾਲ ਕੀ ਕੀਤਾ, ਵੀ ਮੂਰਖਾ ਮੱਥਾ ਕਿਹਦੇ ਨਾਲ ਲਾਇਆ, ਖੁਦਾ ਦੇ ਨਾਲ ਤਾਂ ਲਾਇਆ ਤੇਰਾ ਮੱਥਾ, ਖੁਦਾ ਨੂੰ ਹੀ ਕਹਿ ਰਹੇ ਵੀ ਮੇਰੇ ਨਾਲ ਕੀ ਕੀਤਾ, ਮੂਰਖਪਣ ਹੈ, ਦਿਸ ਨਹੀਂ ਰਿਹਾ। ਸੋ ਇਸ ਵਾਸਤੇ
ਸੰਕਟ ਹੀਰ ਤਹਾਂ ਚਹੁ ਫੇਰੇ,
ਚਾਰ ਛਪੇਰੇ ਤੋਂ ਸੰਕਟ ਹੀ ਸੰਕਟ, ਦੁੱਖ ਹੀ ਦੁੱਖ ਮੇਰੇ ਪੱਲੇ ਪਿਆ ਹੈ।
ਸਕਲ ਕੁਟੰਬ ਰੁਦਤ ਕਰਨੇ ਹੂੰ,
ਇਹ ਹੁਣ ਨੇ ਸਨੇਹ ਕਰਕੇ ਸਾਰਾ ਕੁਟੰਬ ਪਰਿਵਾਰ ਰੋਂਦਾ ਹੈ।
ਅਸ ਵਿਛੜੀ ਜੋ ਮਿਲੇ ਨਾ ਕਿਹੂ,
ਹੁਣ ਕੌਲਾਂ ਵਿਛੜ ਗਈ ਮਿਲੇਗੀ ਨੀ ਦੁਬਾਰੇ।
ਹਿਰਦੇ ਵਿਸੂਰ ਵਿਸੂਰ ਪਰਿਉ ਹੈ,
ਹਿਰਦੇ ਵਿਚ ਝੂਰ ਝੂਰ ਕੇ ਹਰ ਵੇਲੇ ਸਮਾਂ ਬਤੀਤ ਕਰ ਰਿਹਾ ਹੈ।
ਗੁਰੂ ਦਰੋਹ ਤੇ ਕਸ਼ਟ ਪਰਿਉ ਹੈ,
ਗੁਰੂ ਦੇ ਬੈਰ ਕਰਨ ਦੇ ਨਾਲ ਬਹੁਤਾ ਕਸ਼ਟ ਪਿਆ ਇਸ, ਕਿਉਂਕਿ ਜਿਹੜਾ ਕਿਸੇ ਨਾਲ ਦਵੈਸ਼ ਕਰਦਾ ਹੈ, ਬੈਰ ਕਰਦਾ ਹੈ, ਉਹਦਾ ਹਿਰਦਾ ਜਿਹੜਾ ਹੈ ਸਾਧ ਸਿੰਘ ਜੀ, ਉਹ ਅਗਨੀ ਦੀ ਤਰ੍ਹਾਂ ਉਹਦੇ ਹਿਰਦੇ ਭਾਂਬੜ ਮੱਚਦੇ ਰਹਿੰਦੇ, ਧੁਖਦਾ ਰਹਿੰਦਾ ਹੈ।
ਬਾਹਰ ਨਾ ਜ਼ਿਕਰ ਕਰਿਓ ਕਿਸ ਥਾਨ,
ਦੁਬਾਰੇ ਹੁਣ ਕਿਸੇ ਕੋਲ ਜ਼ਿਕਰ ਨਹੀਂ ਕਰਦਾ ਹੈ।
ਜਾਣਤ ਲਾਜ ਹੋਣ ਮਮਹਾਨ,
ਇਹ ਜਾਣ ਲਈ ਗੱਲ ਵੀ ਜਿੰਨੀਆਂ ਗੱਲਾਂ ਕਰਾਂਗਾ ਮੇਰੀ ਘਰ ਦੀ ਬਦਨਾਮੀ ਹੈ।
ਸ਼ਾਹੋ ਜਹਾਂ ਆਛੀ ਮਨ ਚੀਨ,
ਤੇ ਸ਼ਾਹੋ ਜਹਾਂ ਨੇ ਸ਼ਾਹ ਜਹਾਨ ਨੇ ਮਨ ਚ ਅੱਛੀ ਤਰ੍ਹਾਂ ਜਾਣ ਲਿਆ।
ਖਾਨ ਵਜ਼ੀਰ ਸਰਾਹਣ ਕੀਨ,
ਵਜ਼ੀਰ ਖਾਨ ਨੂੰ ਕਹਿਣ ਲੱਗਿਆ ਸ਼ਾਹ ਜਹਾਨ ਕਾਜ਼ੀ ਜੀ ਲਾ ਗਿਆ, ਹੁਣ ਸ਼ਾਹ ਜਹਾਨ ਦੇ ਉੱਥੇ ਦਰਬਾਰ ਦੀ ਗੱਲ ਹੋਣ ਲੱਗੀ ਹੈ। ਉਹਨੇ ਵਜ਼ੀਰ ਖਾਨ ਨੂੰ ਕਿਹਾ, ਹੇ ਵਜ਼ੀਰ ਖਾਨ,
ਤੈਂ ਆਛੀ ਮਸਲਤ ਕਹਿ ਗਈ,
ਤੂੰ ਬੜੀ ਅੱਛੀ ਮਸਲਤ ਕੀਤੀ ਬਾਈ, ਅੱਜ ਤਾਂ ਤੂੰ ਬਹੁਤ ਕੰਮ ਦੀ ਗੱਲ ਕੀਤੀ ਹੈ, ਜਿਹੜਾ ਤੂੰ ਕਾਜ਼ੀ ਦੀ ਬਾਤ ਜਿਹੜੀ ਹੈ ਮੇਰੀ ਬਾਤ ਸਮਝਾ ਦਿੱਤੀ, ਕੋਈ ਗਲਤ ਫੈਸਲਾ ਨਾ ਆਪਾਂ ਕਰ ਬੈਠੇ, ਇਹ ਬੜੀ ਚੰਗੀ ਸਲਾਹ ਦਿੱਤੀ, ਮੇਰੇ ਵੀ ਹੁਣ ਦਿਮਾਗ ਚ ਪੂਰੀ ਬਾਤ ਆਈ ਹੈ, ਇਹ ਕੰਮ ਬੜਾ ਚੰਗਾ ਕਰਾਇਆ ਜਿਹੜਾ ਤੂੰ ਮੇਰੇ ਕੋਲੋਂ ਕਰਵਾਇਆ ਹੈ।
ਜਿਸ ਤੇ ਬੜੀ ਬਾਤ ਨਹਿ ਭਈ,
ਤੂੰ ਵੱਡੀ ਬਾਤ ਹੋਰ ਕੀ ਹੋਏਗੀ, ਇਹ ਬਾਤ ਬਹੁਤ ਚੰਗੀ ਕੀਤੀ ਤੈਨ
ਗੁਰਸੋਂ ਪਰ ਅਚਾਨਕ ਬੈਰ
ਇਹ ਤਾਂ ਐਸੀ ਮੂਰਖਪਣਾ ਹੋ ਗਿਆ ਸੀ ਕਾਜੀ ਦੇ ਜੇ ਆਖੇ ਮੈਂ ਲੱਗ ਜਾਂਦਾ ਤਾਂ ਮੇਰਾ ਬੈਰ ਗੁਰੂ ਦੇ ਨਾਲ ਪੈ ਜਾਣਾ ਸੀ
ਜਿਸ ਤੇ ਬਿਨਸੈ ਤਨ ਕੀ ਖੈਰ
ਇਹਦੇ ਵਿਚ ਪਤਾ ਨੀ ਕਿੰਨੇ ਕ ਸਰੀਰ ਜਾਂਦੇ ਰਹਿੰਦੇ ਮੇਰਾ ਸਰੀਰ ਦਾ ਨੁਕਸਾਨ ਹੁੰਦਾ ਜਾਂ ਗੁਰੂ ਦਾ ਹੁੰਦਾ ਇਹ ਮੁਖ ਦਾ ਵੈਰ ਪੈ ਜਾਣਾ ਸੀ
ਕਾਜੀ ਕਰਮ ਕਰੇ ਕੁਰਿਆ ਰੇ
ਇਹ ਮੈਂ ਸਮਝਦਾ ਕਾਜੀ ਨੇ ਖੋਟੇ ਕਰਮ ਕੀਤੇ ਨੇ ਇਹ ਉਹਦੇ ਖੋਟੇ ਕਰਮਾਂ ਦੀ ਉਹ ਸਜ਼ਾ ਹੈ
ਬਿਗਰਤ ਘਰ ਪਰ ਤਨ ਬਿਗਰਤ ਘਰ ਪਰ ਜਾਤ ਹਮਾਰੇ
ਜੇ ਕਾਜੀ ਬੁਰੇ ਕੰਮ ਕਰੇ ਤੇ ਗੱਲ ਮੇਰੇ ਪੈਣ ਸ਼ਾਹਜਹਾਨ ਕਹਿੰਦਾ ਇਹ ਕਿੱਧਰ ਦੀ ਅਕਲ ਵਾਲੀ ਬਾਤ ਸੀ ਤੂੰ ਚੰਗਾ ਕੀਤਾ ਆਪਣੇ ਵਜ਼ੀਰ ਨੂੰ ਸ਼ਲਾਘਾ ਕਰਦਾ ਉਸ ਦੀ ਤੂੰ ਚੰਗਾ ਫੈਸਲਾ ਕਰਵਾਇਆ
ਕਿਆ ਲੈਣੋ ਕਿਆ ਦੇਣੋ ਤੈਨ ਸੋ
ਗੁਰੂ ਸਾਹਿਬਾਨਾਂ ਦੇ ਨਾਲ ਸਾਡਾ ਲੈਣ ਦੇਣ ਕੀ ਹੈ ਅਸੀਂ ਕਿਉਂ ਐਵੇਂ ਮੁਖ ਦੀ ਲੜਾਈ ਉਹਨਾਂ ਨਾਲ ਆਰੰਭ ਦੇ
ਕਹਿਣ ਬਾਗ ਤੇ ਡਰੀਆ ਜੈਨ ਸੋ
ਜਿਨ੍ਹਾਂ ਦੇ ਵਚਨ ਤੋਂ ਡਰੀਦਾ ਜੋ ਵਚਨ ਕਹਿ ਦਿੰਦੇ ਨੇ ਵਚਨ ਪੂਰੇ ਹੋ ਜਾਂਦੇ ਨੇ ਉਹਨਾਂ ਦੇ ਨਾਲ ਲੜਾਈਆਂ ਕਰਨੀਆਂ ਨਹੀਂ ਬਣਦੀਆਂ
ਸੁਣ ਵਜ਼ੀਰ ਖਾਂ ਪਨ ਸਮਝਾਵੇ
ਵਜ਼ੀਰ ਖਾਂ ਨੇ ਫੇਰ ਚੰਗੀ ਤਰ੍ਹਾਂ ਸਮਝਾਇਆ
ਰਾਵਰ ਕੁਸ਼ਲ ਇਹ ਰਾਵਰ ਕੁਸਲ ਸਭਨ ਕੋ ਭਾਵੇ
ਕਹਿੰਦੇ ਹਜ਼ੂਰ ਤੁਹਾਡੀ ਸੁਖ ਆਨੰਦ ਸਾਰਿਆਂ ਨੂੰ ਚੰਗੀ ਲੱਗਦੀ ਹੈ ਇਸ ਕਰਕੇ ਚੰਗਾ ਇੱਕ ਮੁਖ ਦੇ ਝਗੜੇ ਤੋਂ ਆਪਾਂ ਬਚ ਗਏ ਨੀ ਕਾਜੀ ਨੇ ਬੜੇ ਗਲਤ ਰਾਹ ਤੇ ਤੋਰ ਲਿਆ ਸੀ
ਹਜ਼ਰਤ ਵੱਡੇ ਪਿਤਾ ਜੋ ਤੁਮਾਰੇ
ਜੋ ਤੁਹਾਡੇ ਪਿਤਾ ਜੀ ਸਨ ਹਜ਼ਰਤ ਮੈਂ ਉਹਨਾਂ ਦੀ ਗੱਲ ਦੱਸਦਾ ਹਾਂ
ਪੈਟਕ ਚੰਦੂ ਛਲ ਵਾਲ ਧਾਰੇ
ਉਹਨਾਂ ਦੇ ਨਾਲ ਚੰਦੂ ਨੇ ਛਲ ਵਾਲ ਕੀਤਾ ਸੀ
ਕਰਤ ਬਹਿਰ ਗੁਰ ਸ਼ਾਹ ਸਿਖਾਏ
ਤੇ ਇਉਂ ਬਾਦਸ਼ਾਹ ਨੂੰ ਸਿਖਾ ਕੇ ਜਹਾਂਗੀਰ ਨੂੰ ਤੁਹਾਡੇ ਪਿਤਾ ਨੂੰ
ਤਵੇ ਗਵਾਲੀਅਰ ਮੈਂ ਪਹੁੰਚਾਏ
ਗਵਾਲੀਅਰ ਦੇ ਕਿਲੇ ਦੇ ਵਿਚ ਪਹੁੰਚਾ ਦਿੱਤਾ ਇਸ ਗੁਰੂ ਸਾਹਿਬਾਨ ਨੂੰ
40 ਦਿਨ ਬੀਤੇ ਜਿਸ ਕਾਲ
40 ਦਿਨ ਬੀਤੇ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਦੋਂ ਉੱਥੇ ਦੱਖਣ ਵਾਲੇ ਪਾਸੇ ਉਹਨੇ ਕਹਿ ਦਿੱਤਾ ਸੀ ਜੋਤ ਸੀ ਨਕਲੀ ਭੇਜ ਕੇ ਗਵਾਲੀਅਰ ਦੇ ਕਿਲੇ ਦੇ ਅੰਦਰ
ਹਜ਼ਰਤ ਹੀਰੇ ਸ਼ੇਰ ਕਰਾਲ
ਉਸ ਵੇਲੇ ਹਜ਼ੂਰ ਨੇ ਤੁਹਾਡੇ ਪਿਤਾ ਨੇ ਦੋ ਭਿਆਨਕ ਸ਼ੇਰ ਛਾਤੀ ਤੇ ਜਾ ਚੜੇ ਸੀ ਉਹਨਾਂ ਦੇ
ਨਿਸਮੈ ਤ੍ਰਾਸਤਰੇ ਦੇ ਬਿਲਾਂਗ
ਰਾਤ ਨੂੰ ਬੜੇ ਡਰ ਗਏ ਸੀ ਹਜ਼ਰਤ ਵੱਡੇ ਤੁਹਾਤੋਂ ਵੱਡੇ
ਸਿਮਰਤ ਤੇ ਸ਼੍ਰੀ ਹਰਗੋਬਿੰਦ
ਹਰਗੋਬਿੰਦ ਸਾਹਿਬ ਦਾ ਨਾਮ ਲਿਆ ਸੀ ਹਜ਼ੂਰ ਇਸੇ ਗੁਰੂ ਦਾ ਨਾਮ ਲੈਣ ਤੋਂ ਤੁਹਾਡੇ ਪਿਤਾ ਦੀ ਜਾਨ ਬਚੀ ਸੀ
ਰੱਛਾ ਕਰੀ ਧਾਏ ਕਰ ਆਏ
ਉਸ ਵੇਲੇ ਗੁਰੂ ਸਾਹਿਬ ਨੇ ਆ ਕੇ ਪ੍ਰਤੱਖ ਹੋ ਕੇ ਰੱਛਾ ਕੀਤੀ ਸੀ ਵੀ ਮੇਰਾ ਨਾਮ ਲਿਆ ਇਸ ਕਰਕੇ ਮੈਂ ਤੇਰੀ ਰਕਸ਼ਾ ਕਰਦਾ ਹਾਂ
ਦੋਨੋ ਕੇਹਰ ਦਏ ਹਟਾਏ
ਦੋਨੋ ਸ਼ੇਰ ਹਟਾ ਦਿੱਤੇ ਨਹੀਂ ਉਹਦੀ ਛਾਤੀ ਪਾੜਨ ਲੱਗੇ ਸਨ
ਤਵੇ ਹਕਾਰਨ ਚਾਹੇ ਪਾਸ
ਉਸ ਵੇਲੇ ਮਹਾਰਾਜ ਸਾਹਿਬ ਨੂੰ ਕੋਲ ਬੁਲਾਉਣਾ ਚਾਹਿਆ ਸੀ
ਮੈਂ ਪਾਲਕ ਕੈਦੀ ਤੈ ਬਾਸ
ਜਿਹੜੇ ਉੱਥੇ 52 ਧਰਤੀ ਦੇ ਮਾਲਕ ਕੈਦੀ ਸਨ
ਗੁਰੂ ਕਹਿਓ ਛੂਟੈ ਮੈਂ ਪਾਲਾ
ਤੇ ਮਹਾਰਾਜ ਸਾਹਿਬ ਦੇ ਚਰਨ ਫੜ ਲਏ ਸੀ ਭਾਈ ਉਹਨਾਂ ਨੇ ਕਹਿੰਦੇ ਮਹਾਰਾਜ ਤੁਸੀਂ ਚੱਲੇ ਹੋ ਇਹ 40 ਦਿਨ ਬੈਕੁੰਠ ਵਰਗੇ ਲੰਘੇ ਅਸਲ ਦੇ ਵਿੱਚ ਤੁਸੀਂ ਤਾਂ ਸਾਡੇ ਕਾਰਨ ਹੀ ਇੱਥੇ ਆਏ ਸੀ ਜਿਵੇਂ ਮਹਾਰਾਜਾ ਜਨਕ 18 ਪ੍ਰਕਾਰ ਦੇ ਨਾਰਕੀ ਜੀਵਾਂ ਲਈ ਆਇਆ ਸੀ ਹੁਣ ਕਿਰਪਾ ਕਰੋ ਮਹਾਰਾਜ ਸਾਡੇ ਜੀਵਨ ਦੇਖੋ ਬੜੇ ਬੜੇ ਥੰਭਲੇ ਨੇ ਉਹਨਾਂ ਦੇ ਅੱਜ ਵੀ ਹੈਗੇ ਉਸੇ ਤਰ੍ਹਾਂ ਥੰਭਲੇ ਪਿਲਰ ਬਣੇ ਨੇ ਸੰਗਲ ਪਾਏ ਸੀ ਪਸ਼ੂਆਂ ਦੀ ਤਰ੍ਹਾਂ ਸਾਰਾ ਕੁਛ ਕਿਰਿਆ ਕਰਮ ਪਸ਼ੂਆਂ ਵਾਲਾ ਹੀ ਸੀ ਸਾਧ ਸੰਜੀ ਹੋ ਰਿਹਾ ਖਾਣ ਪਾਣ ਪਸ਼ੂਆਂ ਤੋਂ ਕੋਈ ਘੱਟ ਨਹੀਂ ਸੀ ਨਰਕ ਵਰਗੀ ਜ਼ਿੰਦਗੀ ਉਮਰ ਭਰ ਦੇ ਕੈਦੀ ਮਹਾਰਾਜ ਸਾਹਿਬ ਨੇ ਛੁਡਾਏ ਉਹਨਾਂ ਨੂੰ ਧਰਮ ਦਾ ਉਪਦੇਸ਼ ਦਿੱਤਾ ਉਹਨਾਂ ਦੇ ਵਿੱਚ ਇੱਕ ਹਲੂਰ ਪਤੀ ਮਹਾਰਾਜਾ ਤਾਰਾ ਸਿੰਘ ਵੀ ਉਹਨਾਂ ਦੇ ਵਿੱਚ ਸੀ ਇਹ ਜਿਹੜਾ ਤਾਰਾ ਚੰਦ ਸੀ ਤਾਰਾ ਚੰਦ ਉਹਨਾਂ 52 ਰਾਜਿਆਂ ਦੇ ਵਿੱਚੋਂ ਸੀ ਮਹਾਰਾਜ ਨੂੰ ਬੇਨਤੀਆਂ ਵਾਰ ਵਾਰ ਕਰਦਾ ਮਹਾਰਾਜ ਮੇਰੀ ਵਿਆਸ ਵਿੱਚ ਚਰਨ ਪਾਓ ਫਿਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਜਦੋਂ ਕਿਤੇ ਸਮਾਂ ਲੱਗਿਆ ਜਿਸ ਵੇਲੇ ਮਹਾਰਾਜ ਸਾਹਿਬ ਦੀ ਰਿਆਸਤ ਵਿੱਚ ਗਏ ਹੈ ਕਹਿਲੂਰ ਰਿਆਸਤ ਵਿੱਚ ਕਰਤਾਰਪੁਰ ਦਾ ਜੰਗ ਸਮਾਪਤ ਕਰਕੇ ਉਸ ਵੇਲੇ ਜਿਹੜੀ ਥਾਂ ਤੇ ਮਿਲਾਪ ਹੋਇਆ ਸੀ ਉਸ ਥਾਂ ਤੇ ਸਾਧ ਸਿੰਘ ਜੀ 24 ਘੰਟੇ ਲਈ ਕਹਿੰਦੇ ਨੇ ਵੀ ਉਹ ਪਾਣੀ ਜਿਹੜਾ ਦੁੱਧ ਬਣ ਕੇ ਚੱਲ ਪਿਆ ਸੀ ਖੀਰ ਗੰਗਾ ਕਹਿੰਦੇ ਨੇ ਉਸਨੂੰ ਔਰ ਉਸੇ ਥਾਂ ਤੇ ਸੇਲੇ ਘੋੜੇ ਨੇ ਪਾਣੀ ਪੀ ਕੇ ਆਪਣੇ ਪ੍ਰਾਣ ਛਿੱਤਿਆ ਗਏ ਸਨ ਮਹਾਰਾਜ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਉਸਦਾ ਜਿਹਦੇ ਚੋਂ 600 ਗੋਲੀਆਂ ਪੇਟ ਚੋਂ ਨਿਕਲੀਆਂ ਸੀ ਸਵਾ ਮਨ ਲੋਹਾ ਸਾਧ ਸਿੰਘ ਜੀ ਉਹ ਜਿਹੜਾ ਤੋਲਿਆ ਗਿਆ ਸੀ ਸਿੱਕਾ ਸੀ ਜਿਹੜਾ ਉਸ ਥਾਂ ਤੇ ਮਹਾਰਾਜ ਇੱਕ ਬੋੜ ਦੇ ਦਰਖਤ ਹੇਠ ਬੈਠੇ ਸੀ ਮਹਾਰਾਜੇ ਤਾਰਾ ਚੰਦ ਤੋਂ ਲੈ ਕੇ ਅੱਜ ਤੱਕ ਉਹ ਬੋਹੜ ਦੇ ਨਾਂ ਤੇ ਗੁਰੂ ਸਾਹਿਬ ਦੀ ਜਗ੍ਹਾ ਜਿਹੜੀ ਉਹਨੂੰ ਕਹਿੰਦੇ ਨੇ ਵੱਟ ਸਾਹਿਬ ਕਾਗਜ਼ਾਂ ਚ ਇਹ ਵੱਟ ਮੈਂ ਇਹ ਨਹੀਂ ਵੀ ਕਲਪਨਾ ਕਰ ਰਿਹਾ ਉਹਦਾ ਨਾਮ ਹੈ ਵੱਟ ਸਾਹਿਬ ਅੱਜ ਵੀ ਮਾਲ ਦੇ ਮਹਿਕਮੇ ਚ ਵੱਟ ਸਾਹਿਬ ਲਿਖਿਆ ਹੋਇਆ ਪਰ ਅਫਸੋਸ ਕਿ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦਾ ਪ੍ਰਬੰਧ ਇਸ ਕਰਕੇ ਨਹੀਂ ਕਰਿਆ ਵੀ ਉੱਥੇ ਆਮਦਨ ਕੋਈ ਨਹੀਂ ਹੈ। ਇਹ ਨਹੀਂ ਵੀ ਇਤਿਹਾਸਕ ਜਗ੍ਹਾ ਨਹੀਂ, ਨਹੀਂ ਆਮਦਨ ਨਹੀਂ ਹੈ, ਇਤਿਹਾਸਕ ਤਾਂ ਜਗ੍ਹਾ ਹੈ। ਤੇ ਇਹ ਸਾਡੇ ਪੰਥ ਦਾ ਇਹ ਹਾਲ ਹੈ। ਉਹ ਧਿਆਨ ਯੋਗ ਅਨੁਵਾਦ ਹੈ, ਦਾਸ ਉੱਥੇ ਪਹੁੰਚਿਆ, ਮੈਂ ਉੱਥੇ ਜਾ ਕੇ ਇੱਕ ਲੇਖ ਲਿਖਿਆ ਸੀ ਉੱਥੇ ਬੈਠ ਕੇ ਗੁਰਪ੍ਰਕਰਨ ਚਾਨਣ ਦੇ ਵਿੱਚ। ਮੈਨੂੰ ਉਹ ਸਮੱਸਿਆ ਸੀ, ਉਹ ਗੱਲ ਪੂਰੀ ਨਹੀਂ ਸੀ ਬਣਦੀ, ਉੱਥੇ ਜਾ ਕੇ ਪੂਰੀ ਹੋਈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਜਦੋਂ ਇਹ ਉਹਦੇ ਕਲੂਰ ਰਿਆਸਤ ਵਿੱਚ ਆ ਗਏ, ਮਹਾਰਾਜ ਸਾਹਿਬ ਨੂੰ ਫਿਰ ਉਹ ਸਾਰੀ ਜਗ੍ਹਾ ਫਿਰ ਕੇ ਉਹ ਕਹਿੰਦਾ ਮਹਾਰਾਜ ਕਿਰਪਾ ਕਰੋ ਵੀ ਆ ਤਾਂ ਗਏ ਹੋ, ਜਿਹੜੀ ਥਾਂ ਮਿਲਾਪ ਹੋਇਆ ਸੀ ਉਹ ਪੁਰਾਣੀ ਸਾਧ ਸਿੰਘ ਦੀ ਨਿਸ਼ਾਨੀ ਹੁਣ ਢਹੀ ਪਈ ਹੈ ਉਹਦੀ, ਰਾਜੇ ਦੀ ਤਾਰਾ ਚੰਦ ਦੀ ਖੰਡਰਾਤ ਹੋਇਆ ਉਹਦਾ। ਕਹਿਣ ਲੱਗਾ ਮਹਾਰਾਜ ਵੀ ਮੈਂ ਆਪਣੇ ਸਿਪਾਹੀਆਂ ਨੂੰ ਸਾਰੇ ਤੈਨਾਤ ਕੀਤਾ ਸੀ, ਦੱਸਿਆ ਸੀ ਤੁਹਾਡਾ ਸਰੂਪ, ਇਹਨਾਂ ਨੇ ਜਲਦੀ ਦੇ ਕੇ ਮੈਨੂੰ ਖਬਰ ਕਰ ਦਿੱਤੀ, ਹਜ਼ੂਰ ਦੇ ਚਰਨ ਪਰਸਿਆ ਵੀ ਹੁਣ ਮੇਰੀ ਇੱਕ ਬੇਨਤੀ ਹੈ, ਮੇਰੀ ਰਿਆਸਤ ਵਿੱਚ ਆ ਤਾਂ ਗਏ ਹੋ, ਹੁਣ ਵਾਪਸ ਨਾ ਜਾਇਓ, ਇੱਥੇ ਰਹੋ। ਮਹਾਰਾਜ ਸਾਹਿਬ ਕਹਿੰਦੇ ਜੋ ਪਰਮਾਤਮਾ ਦੀ ਰਜ਼ਾ ਹੈ। ਉਹਨੇ ਸਾਧ ਸਿੰਘ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਗੁਰੂ ਸਾਹਿਬ ਨੂੰ ਉਹ ਜਗ੍ਹਾ ਸਾਧ ਸਿੰਘ ਜੀ ਮਹਾਰਾਜ ਦੇ ਭੇਟਾ ਦੇ ਦਿੱਤੀ, ਉੱਥੇ ਤਾਂ ਬਣਿਆ ਕੀਰਤਪੁਰ ਸਾਹਿਬ ਉਹ ਸਾਰੀ ਜਿਹੜੀ ਜਗ੍ਹਾ। ਉਸ ਤੋਂ ਬਾਅਦ ਜਦੋਂ ਅੱਗੇ ਗੁਰੂ ਹਰਿਰਾਏ ਸਾਹਿਬ ਕੋਲ ਗੁਰਤਾ ਗੱਦੀ ਆ ਗਈ, ਮਾਤਾਵਾਂ ਸਾਧ ਸਿੰਘ ਜੀ ਚਲੀਆਂ ਗਈਆਂ, ਬਾਬੇ ਬਕਾਲੇ ਮਾਤਾ ਨਾਨਕੀ ਚਲੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 26 ਸਾਲ 9 ਮਹੀਨੇ 13 ਦਿਨ ਉੱਥੇ ਘੋੜੇ ਦੇ ਵਿੱਚ ਬੈਠੇ ਰਹੇ। ਉਸ ਤੋਂ ਬਾਅਦ ਜਦੋਂ ਮਹਾਰਾਜ ਸਾਹਿਬ ਫਿਰ ਆਪਣੇ ਪਿਤਾਵਾਂ ਦੀ ਜਗ੍ਹਾ ਤੇ ਆਏ ਨਮਸਕਾਰ ਕਰਨ ਵਾਸਤੇ, ਛੋਟੀਆਂ ਦੀ ਈਰਖਾ ਦੇਖ ਕੇ ਫਿਰ ਮਹਾਰਾਜ ਸਾਹਿਬ ਇੱਥੋਂ ਤੁਰਨ ਲੱਗੇ। ਉਸ ਵੇਲੇ ਸਾਧ ਸਿੰਘ ਜੀ ਦਲੀਪ ਚੰਦ ਸੀ, ਤਾਰਾ ਚੰਦ ਦਾ ਪੁੱਤਰ। ਦਲੀਪ ਚੰਦ ਨੇ ਆ ਕੇ ਚਰਨ ਫੜ ਲਏ, ਕਹਿੰਦੇ ਮਹਾਰਾਜ ਦੇਖੋ ਤੁਹਾਡੇ ਪਿਤਾ ਜੀ ਨੂੰ ਮੇਰੇ ਪਿਤਾ ਜੀ ਨੇ ਲਿਆਂਦਾ ਸੀ ਇਸ ਉਹਦੇ ਚ, ਹੁਣ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ, ਕਮ ਸੇ ਕਮ ਤੁਸੀਂ ਕਿਰਪਾ ਕਰੋ, ਉਹ ਜਗ੍ਹਾ ਜੇ ਤੁਹਾਡੇ ਭਾਈਚਾਰਾ ਹੈ ਤੁਸੀਂ ਮੇਰੇ ਕੋਲ ਹੋਰ ਜਗ੍ਹਾ ਲੈ ਲਓ। ਮਹਾਰਾਜ ਕਹਿੰਦੇ ਨਹੀਂ ਰਾਜਨ, ਜਗ੍ਹਾ ਪਿੱਛੇ ਬੜੇ ਝਗੜੇ ਪੈ ਜਾਂਦੇ ਆ, ਜੇ ਜਗ੍ਹਾ ਦੇਣੀ ਹੈ ਤਾਂ ਸੌਦਾ ਕਰ ਲੈ। ਉਸ ਵੇਲੇ 1,57,000 ਚਾਂਦੀ ਦੇ ਰੁਪਏ ਸਾਧ ਸਿੰਘ ਜੀ ਤਾਰ ਕੇ ਸੰਦ ਲਿਖ ਹੋਈ, ਉਦੋਂ ਸੰਦਾਂ ਲਿਖਾਉਂਦੀਆਂ ਸੀ, ਅੱਜ ਕੱਲ ਵਰਗਾ ਸਿਸਟਮ ਨਹੀਂ ਸੀ, ਪਟਾ ਲਿਖ ਦਿੱਤਾ। 5 ਵਰਗ ਮੀਲ, 5 ਮੀਲ ਇੱਧਰ ਨੂੰ, 5 ਇੱਧਰ ਨੂੰ, 5 ਇੱਧਰ ਨੂੰ, 4 ਚੁਫੇਰੇ। ਉਹ ਜਗ੍ਹਾ ਸਾਧ ਸਿੰਘ ਜੀ ਮਾਖੇਵਾਲ ਪਿੰਡ ਵਜਾ, ਮਾਖੇ ਦੈਤ ਨੂੰ ਕੱਢ ਕੇ, ਮਾਖੇਵਾਲ ਹੈ ਇਹਦਾ ਪਹਿਲਾ ਨਾਮ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਤਿਆਰ ਪ੍ਰਤਿਆਰ ਕੀਤਾ, ਉਸ ਵੇਲੇ ਫਿਰ ਪਿੰਡ ਦਾ ਨਾਮ ਮਿਟਾ ਕੇ ਇਹਦਾ ਨਾਂ ਰੱਖਿਆ ਆਨੰਦਪੁਰੀ, ਆਨੰਦਪੁਰ। ਸੋ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਲੀਪ ਚੰਦ ਆ ਗਏ ਭੀਮ ਚੰਦ, ਭੀਮ ਚੰਦ ਆ ਅਜਮੇਰ ਚੰਦ। ਇਹ ਫਿਰ ਦਲੀਪ ਚੰਦ ਤੋਂ ਬਾਅਦ ਸਿਲਸਿਲਾ ਵਿਗੜ ਗਿਆ, ਅਗਲੀ ਪੀੜ੍ਹੀ ਜਾ ਕੇ ਭੀਮ ਚੰਦ ਦੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਉਹਨੇ 22 ਸਾਲ ਦੇ ਰਾਜਿਆਂ ਦੇ ਮੁੱਖ ਸੀ। ਇਸ ਤਰ੍ਹਾਂ ਦੇ ਬੜੇ ਲੰਮੇ ਪ੍ਰਸੰਗ, ਜਿਵੇਂ ਜਿਉਂ ਕੇਲੇ ਕੇ ਪਾਤ ਮੇ ਪਾਤ, ਪਾਤ ਮੇ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੇ ਬਾਤ, ਬਾਤ ਮੇ ਬਾਤ। ਇਹੀ ਤਾਂ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਕਿ ਮੂਰਖ ਰਾਜਿਓ, ਇਹ ਜਗ੍ਹਾ ਮੇਰੇ ਪਿਤਾ ਦੀ ਖਰੀਦੀ ਹੋਈ ਹੈ, ਦਰ ਖਰੀਦ ਜ਼ਮੀਨ ਹੈ, ਇਹਦੇ ਪਿੱਛੇ ਕੋਈ ਝਗੜਾ ਤੁਸੀਂ ਨਹੀਂ ਕਰ ਸਕਦੇ। ਉਹ ਕਹਿੰਦੇ ਇਹਦੇ ਵਾਸਤੇ ਤਾਂ ਝਗੜਾ ਵੀ ਸਾਡਾ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹ ਜਗ੍ਹਾ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਗੁਰੂ ਪੀਰ ਹੁੰਦੇ ਨੇ, ਗੁਰਸੋਂ ਪਰੇ ਅਚਾਨਕ ਵੈਰ, ਐਵੇਂ ਅਚਾਨਕ ਹੀ ਵੈਰ ਹੋ ਜਾਣਾ ਸੀ।
ਮਹਿ ਪਾਲਕ ਕੈਦੀ ਤਹ ਬਾਸ,
ਉਹ 52 ਛੜਾਏ ਸਨ ਜਿਹੜੇ ਰਾਜੇ ਸੀ,
ਗੁਰੂ ਕਹਿਓ ਛੂਟੈ ਮਹਿ ਪਾਲਾ।
ਮਹਾਰਾਜ ਨੇ ਕਿਹਾ ਸੀ ਭਾਈ ਜੇ ਮੈਨੂੰ ਇਹ ਤੋਂ ਰਾਜਾ ਜਹਾਂਗੀਰ ਦੀ ਜਾਨ ਖੜਕੀ ਚਾਹੇ ਸੀ, ਉਹ ਸ਼ੇਰ ਨਹੀਂ ਸੀ ਛੱਡਦੇ ਜਿਹੜੇ ਛਾਤੀ ਤੇ ਚੜੇ। ਉਹ ਕਹਿੰਦੇ ਜੇ ਗੁਰੂ ਨੇ ਉੱਥੇ ਛੱਡੇਗਾ ਤਾਂ ਛੱਡਾਂਗੇ। ਤੇ ਭਾਈ ਜੇਠੇ ਉਹ ਨਹੀਂ ਸੀ, ਉਹ ਭਾਈ ਜੇਠਾ ਦੇ ਪੁਰਾਣੇ ਸੀ, ਉਹਨਾਂ ਦੀ ਉਹ ਖੇਡ ਸੀ ਸਾਰੀ। ਤੇ ਉਹ ਡਰਦਾ ਮਹਾਰਾਜ ਨੂੰ ਪਤਾ ਸੀ ਰਾਤ ਫਿਰ ਮੂਹਰੇ ਪੈ ਰਹੀ ਹੈ, ਸ਼ੇਰਾਂ ਨੇ ਫਿਰ ਢਾ ਲੈਣੇ ਰਾਤ ਨੂੰ ਆ ਕੇ। ਉਹ ਤਾਂ ਉਸ ਕਰਕੇ ਫਸਿਆ ਹੋਇਆ ਸੀ ਵਿਚਾਰ। ਮਹਾਰਾਜ ਕਹਿੰਦੇ ਭਾਈ ਜੇ ਮੈਨੂੰ ਬਾਹਰ ਕੱਢਣੇ ਕਿਲੇ ਤੋਂ, ਨਹੀਂ ਤਾਂ ਮੈਂ ਤਾਂ ਠੀਕ ਹੈ, ਇੱਥੇ ਆਨੰਦ ਹੀ ਆਨੰਦ ਹੈ। ਉਹ ਕਹਿੰਦੇ ਮਹਾਰਾਜ ਤੁਹਾਡਾ ਤਾਂ ਆਨੰਦ ਹੈ ਵੀ ਇੱਧਰ ਤਾਂ ਦੂਜੇ ਪਾਸੇ ਤਾਂ ਬਾਜਾ ਵਜਿਆ ਪਿਆ ਨਾ, ਹੁਣ ਵੀ ਹੁਣ ਤੁਸੀਂ ਕਿਰਪਾ ਕਰਕੇ ਬਾਹਰ ਆਓ। ਮਹਾਰਾਜ ਕਹਿੰਦੇ ਜੇ ਇਹ ਸਾਰੇ 52 ਨੂੰ ਛੱਡੇਗਾ ਤਾਂ ਆਵਾਂਗੇ ਬਾਹਰ। ਰਾਜੇ ਨੇ ਉਦੋਂ ਵੱਡੀ ਚਲਾਕੀ ਕੀਤੀ, ਉਹਨੇ ਕਿਹਾ ਵੀ ਚਲੋ ਕਿੰਨੇ ਕੁ, 1-2 ਆ ਜਾਣਗੇ, 4 ਆ ਜਾਣਗੇ ਲੜ ਫੜ ਕੇ। ਕਹਿੰਦੇ ਚੰਗਾ ਮਹਾਰਾਜ, ਜਿਹੜਾ ਤੁਹਾਡੇ ਚੋਲੇ ਦਾ ਲੜ ਫੜ ਕੇ ਨਿਕਲ ਆਉਂਦਾ ਜੀ, ਤੇ ਉਹ ਬਾਹਰ ਨਿਕਲ ਆਵੇ। ਮਹਾਰਾਜ ਨੇ 52 ਤਵੀਆਂ ਸਾਧ ਸਿੰਘ ਕਲੀਆਂ ਦਾ ਚੋਲਾ, 50 ਕਲੀਆਂ ਦਾ, ਵੈਸੇ 52 ਨੂੰ ਕਹਿੰਦੇ ਹਾਂ ਅਸੀਂ ਪ੍ਰਚਾਰ ਦੇ ਵਿੱਚ, ਜੇ ਗਣੀਏ 1-2 ਕਰਕੇ ਤਾਂ 50 ਨਾ, 52 ਨਹੀਂ ਹੈ, ਰਾਜੇ ਸੀ 52। ਅਸਲ ਗੱਲ ਇਸ ਤਰ੍ਹਾਂ ਸੀ ਵੀ 1-1 ਕਲੀ 1-1 ਰਾਜੇ ਨੂੰ ਫੜਾਤੀ, 2 ਰਾਜੇ ਰਹਿ ਗਏ, 52 ਸੀ ਰਾਜੇ। ਕਹਿੰਦੇ ਮਹਾਰਾਜ ਅਸੀਂ, ਕਹਿੰਦੇ ਤੁਸੀਂ ਤਣੀਆਂ ਫੜ ਲਓ, ਉਹਨਾਂ ਨੂੰ ਤਣੀਆਂ ਫੜਾਈਆਂ ਸੀ, ਉਹ ਚੋਲਾ ਇਸ ਵੇਲੇ ਕਢਾਣੀ ਸਾਹਿਬ ਪਿਆ ਰਾੜਾ ਸਾਹਿਬ ਦੇ ਕੋਲ। ਸੋ ਇਹ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਉਹ 52 ਉਮਰ ਭਰ ਦੇ ਕੈਦੀ ਛੜਾਏ ਸਨ, ਉਹਨਾਂ ਦੀ ਗੱਲ ਯਾਦ ਕਰਾਉਂਦਾ ਹੈ ਵਜ਼ੀਰ ਖਾਨ।
ਅਮਰੂ ਦਰਸ ਹੋਏ ਤਿਸ ਕਾਲਾ,
ਸਾਡਾ ਦਰਸ਼ਨ ਤਾਂ ਹੋਏਗਾ ਭਾਈ ਜੇ ਰਾਜਿਆਂ ਨੂੰ ਛੱਡੇਗਾ।
ਉੱਤੇ ਜ਼ਰੂਰ ਹਕਾਰਨ ਕੇਰੀ,
ਉਸ ਵੇਲੇ ਫਿਰ ਸਾਰਿਆਂ ਨੂੰ ਬੁਲਾਉਣਾ ਕੀਤਾ।
ਸ਼ੋਰੇ ਨਿਰਪ ਬਾਵਨ ਤਿਸ ਬੇਰੀ,
ਉਸ ਵੇਲੇ 52 ਕੈਦੀ ਰਾਜੇ ਛੱਡ ਦਿੱਤੇ ਸਨ।
ਨਿਕਟ ਹਕਾਰ ਕੀਨ ਸਨਮਾਨਾ,
ਫਿਰ ਮਹਾਰਾਜ ਨੂੰ ਉਸ ਵੇਲੇ ਤੁਹਾਡੇ ਪਿਤਾ ਨੇ ਬਹੁਤ ਸਤਿਕਾਰ ਕੀਤਾ ਸੀ ਸ਼ਾਹ ਜਹਾਨ।
ਜੋ ਗੁਰੂ ਕਹੇ ਉਸ ਹਜ਼ਰਤ ਮਾਨਾ,
ਗੁਰੂ ਸਾਹਿਬ ਨੇ ਕਿਹਾ ਉਹ ਹਜ਼ਰਤ ਨੇ ਮੰਨਣਾ ਕੀਤਾ।
ਤਿਨਕੇ ਸੰਗ ਵਿਰੋਧ ਉਠਾਵਨ,
ਉਹਨਾਂ ਦੇ ਨਾਲ ਵਿਰੋਧ ਉਠਦੇ। ਜਹਾਂਗੀਰ ਨੇ ਉਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਚੰਦੂ ਨੂੰ ਕਰ ਦਿੱਤਾ ਸੀ ਉਹਨਾਂ ਦੇ ਕਹਿਣ ਤੋਂ। ਸੋ ਇਸ ਕਰਕੇ ਉਹਨਾਂ ਦੇ ਕਹਿਣ ਤੋਂ ਵਿਰੋਧ ਉਠਾਉਣਾ ਨਹੀਂ ਸੀ ਬਣਦਾ।
ਨਹੀਂ ਅੱਛੀ ਤੁਮਕੋ ਸੁਖ ਪਾਵਨ,
ਇਸ ਕਰਕੇ ਤੁਹਾਡੇ ਵਾਸਤੇ ਨਹੀਂ ਅੱਛੀ, ਤੁਸੀਂ ਸੁਖ ਪਾਓ ਆਨੰਦ ਨਾਲ, ਤੁਹਾਨੂੰ ਇਹ ਬਾਤ ਚੰਗੀ ਨਹੀਂ ਹੈ।
ਨਿਜ ਅਣਜਾਣਪਣ ਕਰ ਮੰਦ,
ਇਹ ਤਾਂ ਅਣਜਾਣਪਣੇ ਦੇ ਵਿੱਚ ਐਸੀ ਜਿਹੜੀ ਸੀ ਸਾਸ ਜੀ, ਖੋਟੀ ਬਾਤ ਸੀ, ਮੰਦੀ ਬਾਤ ਸੀ।
ਖੋਏ ਆਪ ਰੂਹਤੀ ਬਿਲੰਦ,
ਬਹੁਤ ਇੱਜ਼ਤ ਹੈ ਤੁਹਾਡੀ, ਇਹ ਮਿੱਟੀ ਵਿੱਚ ਮਿਲ ਜਾਣੀ ਸੀ ਗੁਰੂ ਨਾਲ ਗੈਰ ਕਰਕੇ।
ਕਿਸਕੇ ਕਹੇ ਆਪ ਕਿਉਂ ਕਰਤੇ,
ਉਹਨਾਂ ਦੇ ਕਹੇ ਤੇ ਤੁਸੀਂ ਕਿਉਂ ਐਸਾ ਕਰਦੇ, ਇਹ ਤੁਸੀਂ ਠੀਕ ਕੀਤਾ। ਤੇ ਜਦੋਂ ਕੋਈ ਘਰ ਦੇ ਵਿੱਚ ਕੋਈ ਚੰਗਾ ਕੰਮ ਇੱਕ ਕਰ ਲਵੇ, ਦੂਜਾ ਉਹਦੀ ਸ਼ਲਾਘਾ ਕਰੀ ਜਾਂਦਾ, ਉਹ ਉਹਦੀ ਕਰੀ ਜਾਂਦਾ ਹੁੰਦਾ। ਜਦੋਂ ਹੋ ਜਾਏ ਕੋਈ ਮਾੜਾ ਕੰਮ, ਹੁਣ ਵੋਟਾਂ ਚ ਦੇਖ ਲੋ, ਜਿਹੜੇ ਪੰਜਾਬ ਚ ਜਿਹੜਾ ਲਾਣਾ ਹਾਰ ਗਿਆ, ਦੂਜਾ ਦੂਜੇ ਨੂੰ ਕੁਛ ਕਹੀ ਜਾਂਦਾ, ਉਹਨੂੰ ਕਹੀ ਜਾਂਦਾ। ਪਹਿਲਾਂ ਇਹਨਾਂ ਦਾ ਇਹ ਹਾਲ ਸੀ ਸਾਡੇ ਵਾਲੇ ਲਾਣੇ ਦਾ, ਇਹ ਸਾਰੇ ਥਾਵਾਂ ਤੇ ਹੁੰਦਾ। ਹੁਣ ਇਸ ਵੇਲੇ ਦੇਖਦਾ ਉਹ ਉਹਨੂੰ ਚੰਗਾ ਕਹੀ ਜਾਂਦਾ, ਉਹਨੂੰ ਚੰਗਾ। ਤੂੰ ਵਜ਼ੀਰ ਮੇਰੇ ਨਾਲ ਬੜੀ ਚੰਗੀ ਬਾਤ ਕਰਾਈ। ਇਹੀ ਸ਼ਾਹ ਜਹਾਨ ਹੈ ਜਿਹਨੇ 4 ਜੰਗ ਲੜਨੇ ਨੇ ਮਹਾਰਾਜ ਸਾਹਿਬ ਦੇ ਕੋਲ, ਉਹਨੂੰ ਤਾਂ ਵਜ਼ੀਰ ਖਾਨ ਵਾਲੇ ਆਉਣਾ। ਇੱਕ ਇਸ ਤਰ੍ਹਾਂ ਦੀ ਬਾਤ ਹੈ, ਉਹ ਰਾਜਨੀਤੀ ਦੇ ਬੜੇ ਦਾਅ ਹੁੰਦੇ ਤੇ ਅਜਿਹਾ ਕਦਮ ਨਹੀਂ ਸੀ ਚੱਕਣਾ ਚਾਹੁੰਦਾ, ਕਿਉਂਕਿ ਲੋਕਾਂ ਚ ਪ੍ਰਗਟ ਹੋਈ ਸੀ ਬਾਤ ਕੌਲਾਂ ਦੀ ਵੀ ਕਾਜੀ ਦਾ ਹੀ ਤਾਂ ਸਾਰਾ ਦੋਸ਼ ਹੈ। ਸੋ ਇਸ ਵਾਸਤੇ ਹੈ ਜੀ,
ਜਿਸ ਕੋ ਕਰਮ ਹੋਤੋ ਸੋ ਵਰਤੇ,
ਜਿਹਦਾ ਕਰਮ ਹੈ ਉਹ ਭੁਗਤੇ। ਸ਼ਾਹ ਜਹਾਨ ਕਹਿੰਦਾ ਖੋਟਾ ਕਰਮ ਕਰਿਆ ਕਾਜੀ ਦੇ, ਕਾਜੀ ਭੁਗਤੇ, ਅਸੀਂ ਕਾਹਨੂੰ ਭੁਗਤੀ ਉਹਦੇ ਨਾਲ।
ਕਹਿ ਸੁਣ ਕਹਿ ਤਜੋ ਬਿਰਤਾਂਤ,
ਕਿ ਸਾਰਾ ਬਿਰਤਾਂਤ ਹੀ ਤਿਆਗਤਾ, ਵੀ ਅੱਜ ਤੋਂ ਬਾਅਦ ਇਹ ਕਾਜੀ ਦੀ ਜਾਂ ਕੌਲਾਂ ਦੀ ਗੱਲ ਕਰਨ ਦੀ ਲੋੜ ਨਹੀਂ ਹੈ।
ਜਿਤ ਮੈਂ ਚਿਤਵਿਓ ਨਹੀਂ ਕਦੰਤ,
ਫਿਰ ਕਦੇ ਕਾਜੀ ਨੂੰ ਚਿਤਵਿਆ ਹੀ ਨਹੀਂ, ਯਾਦ ਹੀ ਨਹੀਂ ਕੀਤਾ।
ਇਹ ਸਗਰੀ ਸੁਧ ਕਹਿ ਲਿਖਵਾਈ,
ਇਹ ਸਾਰੀ ਜਿਹੜੀ ਵਾਰਤਾ ਹੋਈ, ਇਹ ਵਜ਼ੀਰ ਖਾਨ ਨੇ ਸਾਰੀ ਵਾਰਤਾ ਸਾਸ ਜੀ ਮੁਨਸ਼ੀ ਦੇ ਕੋਲੋਂ ਲਿਖਵਾਈ। ਉਹ ਸਾਰੀ ਘਟਨਾ ਲਿਖੀ ਵੀ ਐਮ ਕਾਜੀ ਨੇ ਕਿਹਾ, ਉਦੋਂ ਬਾਅਦ ਮੈਂ ਬੇਨਤੀ ਕੀਤੀ, ਸ਼ਾਹ ਜਹਾਨ ਨੇ ਇਹ ਗੱਲਾਂ ਕਹੀਆਂ, ਇਹ ਚਿੱਠੀ ਕਿਹਦੇ ਵਾਸਤੇ ਲਿਖੀ, ਸਾਰਾ ਬਿਰਤਾਂਤ, ਕਿਉਂਕਿ ਗੁਰੂ ਘਰ ਦਾ ਪ੍ਰੇਮੀ ਹੈ। ਇਸ ਕਰਕੇ ਇਹਨੇ ਵਜ਼ੀਰ ਖਾਨ ਨੇ ਉਹ ਸਾਰੀ ਲਿਖਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਭੇਜਣੀ ਹੈ ਕਿ ਪਾਤਸ਼ਾਹ ਉਦੋਂ ਬਾਅਦ ਆਹ ਗੱਲ ਹੋ ਗਈ, ਮੈਂ ਸੰਭਾਲ ਲਈ ਹੈ, ਤੁਸੀਂ ਇੱਧਰੋਂ ਕੋਈ ਸੰਸਥਾ ਕਰਨ ਦੀ ਲੋੜ ਨਹੀਂ। ਕਾਜੀ ਦੇ ਬਥੇਰੇ ਚਿੱਤਰ ਪੈਲੇ, ਇੱਧਰ ਵੀ ਪੈਲੇ, ਇੱਧਰ ਵੀ ਪੈਲੇ, ਇਹਨਾਂ ਦੀ ਲੈਕ ਸੀ।
ਗੁਰਟਗ ਖਾਨ ਵਜ਼ੀਰ ਪਠਾਈ,
ਤੇ ਉਹ ਸਾਰੀ ਖਾਨ ਵਜ਼ੀਰ ਨੇ ਗੁਰੂ ਸਾਹਿਬ ਦੇ ਕੋਲ ਭੇਜ ਦਿੱਤੀ।
ਆਇਓ ਲਾਹੌਰ ਤੇ ਚੱਲ ਚਾਰ,
ਤੇ ਉਸ ਵੇਲੇ ਲਾਹੌਰ ਦੇ ਕੋਲੋਂ ਕੋਈ ਬੜਾ ਉੱਥੇ ਦਾ ਰਾਜ ਸੇਵਕ ਚੱਲ ਕੇ ਆਇਆ ਹੈ।
ਸਿੱਖ ਪ੍ਰਤੀਖਤ ਹੁਤੇ ਉਦਾਰ,
ਸਿੱਖ ਉਡੀਕ ਕਰ ਰਹੇ ਨੇ, ਬੜੇ ਉਦਾਰ ਚਿੱਤ ਹਨ।
ਕਾਜੀ ਕੁਛ ਉਤਪਾਦ ਉਠਾਵੇ,
ਸਿੱਖ ਹੁਣ ਆਪਸ ਵਿੱਚ ਹੀ ਬੈਠੇ ਗੱਲਾਂ ਕਰਦੇ, ਕਹਿੰਦੇ ਵੀ ਦੇਖੋ ਕਾਜੀ ਹਟਣ ਵਾਲਾ ਤਾਂ ਨਹੀਂ ਹੈ, ਇਹ ਜਾ ਕੇ ਕੁਛ ਨਾ ਕੁਛ ਨੀ ਉਤਪਾਦ ਤਾਂ ਜ਼ਰੂਰ ਹਟਾਊਗਾ, ਦੇਖੋ ਹੁਣ ਵੀ ਕੀ ਕਰਦਾ। ਉਹੀ ਜੀ ਤਿਆਰੀ ਗਾਹਾਂ ਸਾਨੂੰ ਕਰਨੀ ਚਾਹੀਦੀ ਹੈ।
ਕਹੇ ਸ਼ਾਹੂ ਸੋਂ ਚਮੂ ਪਠਾਵੇ,
ਦੂਸਰਾ ਸੀ ਕਹਿੰਦਾ ਵੀ ਹੋ ਸਕਦਾ ਫੌਜ ਲੈ ਕੇ ਆਵੇ, ਇਹ ਸਿੱਖਾਂ ਦੇ ਵਿੱਚ ਗੱਲਾਂ ਚੱਲਦੀਆਂ ਹਨ।
ਪਰੇ ਜੰਗ ਗਨ ਸੁਟਨ ਹਾਨੀ,
ਇਹ ਹੁਣ ਸੂਰਮਿਆਂ ਦੀ ਬੜੀ ਹਾਨੀ ਹੋਏਗੀ, ਵੀ ਨੁਕਸਾਨ ਹੋ ਜਾਊਗਾ। ਜਿਹੜੇ ਸਿਆਣੇ ਬੰਦੇ ਨੇ ਉਹ ਲੜਾਈ ਦਾ ਨੁਕਸਾਨ ਸੋਚਿਆ ਕਰਦੇ, ਨੌਜਵਾਨ ਪੀੜ੍ਹੀ ਘੱਟ ਸੋਚਦੀ ਹੈ। ਸਿਆਣੇ ਜਿਹਨਾਂ ਦੀ ਉਮਰਾਂ ਢਾਈਆਂ, ਉਹਨਾਂ ਨੂੰ ਪਤਾ ਵੀ ਜਿਹੜੀ ਲੜਾਈ ਹੁੰਦੀ ਹੈ, ਭਾਵੇਂ ਇਹਦੇ ਚ ਭਲਾ ਹੀ ਹੈ ਵੀ ਇੱਕ ਜਣਾ ਜਿੱਤੇ ਇੱਕ ਹਾਰੇ ਤਾਂ ਹੈ ਹੀ ਹੈ, ਪਰ ਜਿੱਤਣ ਵਾਲੇ ਦੇ ਕੋਲੇ ਜਿਹੜਾ ਹਾਰ ਜਾਂਦਾ ਉਹਦੀ ਸਵਾਹ ਹੋ ਜਾਂਦੀ ਹੈ। ਇਸ ਕਰਕੇ ਰਹਿੰਦਾ ਦੋਨੇ ਪਾਸੇ। ਮਹਾਂਭਾਰਤ ਦੀ ਜੰਗ ਦੇ ਅੰਦਰ ਜਦੋਂ ਦਰੋਪਤਾਂ ਦੇ 4-5 ਪੁੱਤ ਮਾਰੇ ਗਏ ਨਾ, ਸੁੱਤੇ ਪਏ ਨੂੰ ਮਾਰ ਗਿਆ ਉਹ, ਤੇ ਉਸ ਵੇਲੇ ਨਹੀਂ ਉਦੋਂ ਤੱਕ ਦਰੋਪਤਾ ਇਹਨਾਂ ਨੂੰ ਸਾਰਿਆਂ ਨੂੰ ਜੰਗ ਵਾਸਤੇ ਸਕਾਉਂਦੀ ਰਹੀ ਹੈ, ਮੇਰੇ ਕੇਸਾਂ ਦਾ ਕੀ ਬਣੂਗਾ, ਦੁਰਯੋਧਨ ਦਾ ਖੂਨ ਚਾਹੀਦਾ। ਜਿੱਦਣ ਪੁੱਤ ਮਰੇ ਸੀ, ਫਿਰ ਦੇਖੋ ਦੁਰਯੋਧਨ ਦੀ ਮਰੇ ਦੀ ਤਾਂ ਬਾਤ, ਆਪਣੇ ਪੁੱਤ ਮਰਨ ਤੋਂ ਦਰੋਪਤਾ ਕੀ ਕਹਿੰਦੀ, ਰੋ ਰੋ ਕੇ ਕਹਿੰਦੀ ਭਗਵਾਨ ਕ੍ਰਿਸ਼ਨ ਨੂੰ, ਕਹਿੰਦੀ ਭਗਵਾਨ ਭਲੇ ਹੀ ਕਹਿੰਦੀ ਸਾਡੀ ਜਿੱਤ ਹੋ ਗਈ ਪਾਂਡਵਾਂ ਦੀ, ਕਹਿੰਦੀ ਅੱਜ ਮੈਨੂੰ ਪਤਾ ਚੱਲਿਆ ਜਿੱਤ ਮਹਿੰਗੀ ਕਿ ਨਹੀਂ ਪੈ ਗਈ, ਸਸਤੀ ਨਹੀਂ ਬਹੁਤ ਮਹਿੰਗੀ ਪੈ ਗਈ, ਮੇਰੇ ਪੰਜੇ ਵਰਖੜਦਾਰਾਂ ਦੀ ਬਲੀ ਹੋ ਗਈ। ਸੋ ਇਸ ਵਾਸਤੇ ਸਾਧ ਸੰਗਤ ਲੜਾਈ ਦਾ ਹਮੇਸ਼ਾ ਉਹਨੂੰ ਕਾਲਾ ਹੈ ਤੇ ਹੁਣ ਸਿਆਣੇ ਸਿੱਖ ਦੇਖਦੇ ਆ ਉਹ ਤਾਂ ਇੱਕ ਮਜ਼ਬੂਰੀ ਹੈ, ਜਦੋਂ ਗਾਲੀ ਪੈ ਜਾਏ ਫਿਰ ਕੀ ਕੀਤਾ ਜਾਏ। ਗੁਰੂ ਸਾਹਿਬ ਦੇ ਗਲ ਪੈਂਦੀਆਂ ਨਹੀਂ ਲੜਾਈਆਂ, ਗੁਰੂ ਨੇ ਨਹੀਂ ਕੀਤੀਆਂ। 18 ਲੜਾਈਆਂ ਨੇ ਗੁਰੂ ਸਾਹਿਬ ਦੀਆਂ, 14 ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ, 4 ਗੁਰੂ ਹਰਗੋਬਿੰਦ ਸਾਹਿਬ ਦੀਆਂ। ਸੋ ਇਸ ਪ੍ਰਕਾਰ ਇਹ ਵਿਚਾਰ ਕਰਦੇ ਹਨ,
ਸਤਿਗੁਰ ਮਿਟੈ ਨਾ ਜਾਏ ਸੋ ਜਾਣੀ। ਇਹ ਵੀ ਬਾਤ ਜ਼ਰੂਰ ਹੈ ਵੀ ਗੁਰੂ ਸਾਹਿਬ ਵੀ ਮਿਟਣ ਵਾਲੇ ਨਹੀਂ ਹੈਗੇ, ਉਹ ਵੀ ਹਟੀਲੇ ਜੋਧੇ ਹਨ।
ਚਿੰਤਾ ਵਸੀ ਮਸੰਦ ਬਿਲੰਦ,
ਸਾਰਿਆਂ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਜਿਹੜੇ ਪੂਜਾ ਦਾ ਧਾਨ ਖਾਣ ਵਾਲੇ ਹੋਣ। ਮਸੰਦਾਂ ਨੂੰ ਜ਼ਿਆਦਾ ਚਿੰਤਾ ਹੋ ਗਈ, ਜੇ ਲੜਾਈ ਹੋ ਗਈ ਫਿਰ ਆਪਣਾ ਕੀ ਬਣੂਗਾ, ਮੋਟੇ ਢਿੱਡਾਂ ਵਾਲੇ ਲਾ ਕੇ ਪਿੱਟਣ ਜ਼ਿਆਦਾ ਭਾਈ। ਕਹਿੰਦੇ ਹੁਣ ਆਪਣਾ ਕੀ ਬਣੂਗਾ, ਆਪਾਂ ਤੇ ਤਾਂ ਲੜਿਆ ਵੀ ਨੀ ਜਾਣਾ, ਖੀਰਾਂ ਖੂਰਾਂ ਖਾਣ ਵਾਲੇ ਸੀ ਜਿਹੜੇ, ਉਹਨਾਂ ਦੀਆਂ ਗੱਲਾਂ ਨੂੰ ਹੁਣੇ ਵੀ ਹੁਣ ਆਪਣਾ ਕੀ ਬਣੂਗਾ।
ਵਿਗੜ ਜਾਣਗੇ ਕਾਰਜ ਬ੍ਰਿੰਦ,
ਸਾਰੇ ਕਾਰਜ ਆਪਣੇ ਬਹੁਤੇ ਜ਼ਿਆਦੇ, ਬ੍ਰਿੰਦ ਕਾਰਜ ਸਾਰੇ ਵਿਗੜ ਜਾਣਗੇ।
ਸ੍ਰੀ ਗੰਗਾ ਟਿਕ ਜਾਏ ਸੁਣਾਵਤ,
ਇਹ ਲੋਕਾਂ ਨੇ ਇੱਕੋ ਕੰਮ ਫੜਿਆ ਸੀ। ਜਦੋਂ ਕਿਤੇ ਗੁਰੂ ਸਾਹਿਬ ਤੋਂ ਖਤਰਾ ਹੁੰਦਾ ਸੀ ਸਾਡੀ ਗੱਲ ਨੀ ਮੰਨਣੀ, ਫਿਰ ਮਾਈਆਂ ਕਰੀ ਨੂੰ ਭਜਦੇ ਹੁੰਦੇ ਸੀ। ਇਹ ਫਿਰ ਕਹਿੰਦੇ ਐਂ ਕਰੋ ਵੀ ਮਾਤਾ ਗੰਗਾ ਦੇ ਚਰਨ ਫੜੋ, ਜਾ ਕੇ ਮਾਤਾ ਗੰਗਾ ਨੂੰ ਕਹੋ ਘੱਟ ਵੱਧ ਗੱਲਾਂ, ਉਹ ਆਪਣੇ ਪੁੱਤਰ ਨੂੰ ਸਮਝਾਉਣਗੇ।
ਐਸੀ ਬਾਤ ਨਾ ਕਹਿ ਮਨ ਭਾਵਤ,
ਇਹ ਗੱਲ ਕਹਿ ਦਿਓ ਵੀ ਇਹੋ ਜੀ ਗੱਲ ਜਿਹੜੀ ਹੈ ਇਹ ਚੰਗੀ ਨਹੀਂ ਹੈ, ਤੁਸੀਂ ਕਹੋ ਮਾਤਾ ਜੀ। ਇਹ ਮਾਤਾ ਨੂੰ ਜਾ ਕੇ ਕਹੋ, ਜਿਹੜੇ ਘੁਮਾ ਕੇ ਗੱਲ ਕਰਨੀ ਚਾਹੁੰਦੇ ਨੇ, ਸਿੱਧੀ ਨਹੀਂ ਗੁਰੂ ਦੇ ਨਾਲ ਮਸੰਦ ਗੱਲ ਕਰਨੀ ਚਾਹੁੰਦੇ, ਉਹ ਹੁਣ ਪ੍ਰਸੰਗ ਕੱਲ ਨੂੰ ਆਏਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਪ੍ਰਚਾਰਕ ਗੁਰਮੁਖ ਤੇ ਤੀਸਰੀ ਆਪ ਜੀ ਦੇ ਸਨਮੁਖ ਹੋਣਗੇ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹਠ ਗ੍ਰੰਥੀ ਸਾਹਿਬ ਦੱਸਣਗੇ, ਦਾਸ ਸਾਹਿਬ ਸਾਰੀਆਂ ਸੰਗਤਾਂ ਦਾ, ਦੂਰ ਦੁਰਾਡੇ ਬੈਠੀਆਂ ਸੰਗਤਾਂ ਦਾ ਵੀ। ਬੜੇ ਫੋਨ ਆ ਰਹੇ ਹੈ ਗੁਰੂ ਪਿਆਰਿਓ, ਜਿਨ੍ਹਾਂ ਦੇ ਆਵਾਜ਼ਾਂ ਫੋਨ ਪਹੁੰਚ ਗਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਤੇ ਤੁਹਾਡੇ ਹਿਰਦੇ ਦੀਆਂ ਅਸੀਸਾਂ ਆ ਰਹੀਆਂ, ਮੈਂ ਤੁਹਾਡਾ ਵੀ ਰਿਣੀ ਹਾਂ ਜਿਨ੍ਹਾਂ ਨੇ ਫੋਨਾਂ ਤੇ ਬਹੁਤ ਹੌਸਲਾ ਅਫਜ਼ਾਈ ਕੀਤੀ ਹੈ, ਵਿਸ਼ੇਸ਼ ਕਰਕੇ ਕੌਲਾਂ ਦੀ ਪ੍ਰਸੰਗ ਦੀ ਸ਼ਲਾਘਾ ਕੀਤੀ ਹੈ ਵੀ ਜਿਹੜੇ ਢੰਗ ਦੇ ਨਾਲ ਦਰੁਸਤੀ ਹੋਈ ਹੈ, ਤੇ ਇਸ ਦਾ ਵੀ ਉਹਨਾਂ ਨੇ ਬੜਾ ਮਨ ਦੇ ਉੱਤੇ ਅਸਰ ਮੰਨਿਆ। ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।